साखी सुनो सरहंद के जिम सिंगन प्रथम लई लूट उते खाली बो खर्च ते लियाए कर बड़ छूट।
वाहिगुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा साध संगत वड्डे भाग हन पतत पावन भगत वछल कृपा निधान धन धन श्री गुरु ग्रंथ साहिब सच्चे पातशाह दे पावन पवित्र चरणा विच संध्या वेले दे सजे हुए दीवाना विच हाजरियां भर के कत्र हो के नेता प्रति आप जी अपने जीवन दियां घड़ियां और सवास गुरु लेखे लाउंदियां सफला सकारथा करदे गुरु खालसे पंथ दा इतिहास श्री गुर पंथ प्रकाश दी पावन पवित्र लड़ीवार कथा बहुत ही प्यार सत्कार ते श्रद्धा नाल आप जी सरवण कर रहे। सरदार जस्सा सिंह जी आलूवाली है सुल्ताने उल कौम एक किताब दे के पंथ ने जिन्हां नूं नवाजिया ते जिस वेले बाल अवस्था दे विच गुरु पंथ दी शरण आए सन नवाब कपूर सिंह जी ने इन्हां नूं अपना पुत्रेटा जाण के पालिया और दाणा वंडण ते सेवा लाई। सिंघां ने मखौल करना इन्हूं कहना कि हमकी तुमकी इन्हां दा नाम रख दिता किसी ने तौड़ा मार देना तप्पा मार देना मजाक करना ते बालक सन 15-16 साल दी 17 साल दी उम्र होवेगी। नवाब कपूर सिंह नूं आके बेनती कीती हमते दाना बंटत नाही बापू जी मैं दाना नहीं बंट सकदा। सिंह तां तौल तप भी करदे ने नवाब जी दे नेत्र भर आए कहण लगे बेटा मैं इन्हां सिंघां दे घोड़ियां दी लिद चुकदा सी इस पंथ ने मेरे ते ऐसी कृपा ते सवली दृष्टि कीती मैनूं नवाबी बख्श दित्ती है तू तां दाणा वंडदा तेनूं पातशाही बख्श देणगे तेनूं तां पातशाही दे देणगे। पंथ ने ਇਹ ਬਚਨ ਨਵਾਬ ਕਪੂਰ ਸਿੰਘ ਜੀ ਦਾ ਚੇਤੇ ਰੱਖਿਆ ਜਦੋਂ ਲਾਹੌਰ ਦੇ ਵਿੱਚ ਕਬਜ਼ਾ ਕੀਤਾ ਤੇ ਉਦੋਂ ਲਾਹੌਰ ਦੇ ਤਖ਼ਤ ਤੇ ਖੁਦ ਨਵਾਬ ਕਪੂਰ ਸਿੰਘ ਜੀ ਨੇ ਜੱਸਾ ਸਿੰਘ ਜੀ ਨੂੰ ਬਿਠਾਇਆ ਔਰ ਇਹਨਾਂ ਨੂੰ ਬਾਦਸ਼ਾਹ ਸਦਵਾਇਆ। ਉਧਰ ਨਾਦਰ ਸ਼ਾਹ ਹਿੰਦੁਸਤਾਨ ਤੇ ਚੜ ਕੇ ਆਇਆ ਇਹਨੇ 5 ਹਮਲੇ ਕੀਤੇ ਨਾਦਰ ਨੇ ਹਿੰਦੁਸਤਾਨ ਤੇ 11 ਹਮਲੇ ਇਹਦੇ ਚੇਲੇ ਅਬਦਾਲੀ ਨੇ ਕੀਤੇ 5 ਹਮਲੇ ਨਾਦਰ ਨੇ ਕੀਤੇ। ਗਰੀਬ ਜੇ ਪਰਿਵਾਰ ਚ ਪੈਦਾ ਹੋਇਆ ਨਾਦਰ ਕਿਸਾਨ ਦੇ ਘਰ ਵਿਚ ਆਜੜੀ ਬਣ ਕੇ ਭੇਡਾਂ ਚਾਰਦਾ ਰਿਹਾ। ਦੇਵ ਨੇਤ ਨਾਲ ਖੁਰਾਸਾਨ ਦੇ ਇਲਾਕੇ ਦੇ ਵਿਚ ਕਾਬਜ ਹੋ ਗਿਆ। ਕਾਬਲ ਤੇ ਕੰਧਾਰ ਦਾ ਸਾਰਾ ਇਲਾਕਾ ਆਪਣੇ ਅਧੀਨ ਕਰਦਾ ਹੋਇਆ ਇਹਨੇ ਹਿੰਦੁਸਤਾਨ ਤੇ ਹਮਲਾ ਬੋਲਿਆ। ਹਿੰਦੁਸਤਾਨ ਦੇ ਵਿਚ ਉਸ ਵੇਲੇ ਬਾਦਸ਼ਾਹ ਮੁਹੰਮਦ ਸ਼ਾਹ ਦਿੱਲੀ ਦਾ ਬਾਦਸ਼ਾਹ ਸੀ। ਥੋੜਾ ਜਿਹਾ ਉਹਨੇ ਟਾਕਰਾ ਕੀਤਾ ਆਖਿਰਕਾਰ ਹਾਰ ਮੰਨ ਲਈ ਦਿੱਲੀ ਤੇ ਆ ਕੇ ਕਾਬਜ ਹੋਇਆ ਕਿਲੇ ਦੇ ਵਿਚ ਪ੍ਰਵੇਸ਼ ਕਰ ਗਿਆ। ਬਾਹਰ ਕਿਸੇ ਨੇ ਗੱਲ ਧੁਮਾ ਦਿੱਤੀ ਕਿ ਨਾਦਰ ਸ਼ਾਹ ਨੂੰ ਕਿਲੇ ਚ ਮਾਰ ਦਿੱਤਾ ਹੈ। ਇਹਦਾ ਇਹ ਸੁਣਦਿਆਂ ਹੀ ਲੋਕਾਂ ਨੇ ਇਹਦੇ 2-4 ਸਿਪਾਹੀ ਮਾਰ ਦਿੱਤੇ ਤੇ ਸੁਣਦਿਆਂ ਨਾਦਰ ਨੇ ਫਿਰ ਮਸੀਤ ਵਿਚ ਆ ਕੇ ਆਸਣ ਲਾ ਲਿਆ। ਕਿਰਪਾਨ ਮਿਆਨ ਚੋਂ ਕੱਢੀ ਤਕਰੀਬਨ 20-30 ਹਜ਼ਾਰ ਬੰਦੇ ਦਿੱਲੀ ਵਿਚ ਇਕੋ ਦਿਨ ਚ ਇਹਨੇ ਮਾਰ ਸੁੱਟੇ। ਦਿੱਲੀ ਦਾ ਤਖ਼ਤ ਏ ਤਾਊਸ ਜੋ ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ ਜੀ ਵਾਪਸ ਲੈ ਕੇ ਆਏ, ਕੋਹੇ ਨੂਰ ਹੀਰਾ, ਇਹਦੇ ਤੋਂ ਇਲਾਵਾ ਕਰੋੜਾਂ ਰੁਪਏ ਦੀ ਨਕਦੀ ਤੇ ਜੇਵਰਾਤ ਹੀਰੇ ਮੋਤੀਆਂ ਦੇ ਨਾਲ ਹਜ਼ਾਰਾਂ ਘੋੜੇ ਭਰ ਲਏ। ਉਰੇ ਵਾਪਸ ਮੁੜ ਗਿਆ ਤੇ ਖਾਲਸੇ ਨੇ ਇਹਨੂੰ ਰਾਹ ਵਿਚ ਆ ਕੇ ਟੱਕਰ ਨਾ ਕੀਤਾ। ਜਦੋਂ ਖਾਲਸੇ ਨੇ ਆ ਕੇ ਰਾਹ ਵਿਚ ਟਾਕਰਾ ਕੀਤਾ ਕਹਿਣ ਲੱਗਾ ਇਹ ਕੌਣ ਨੇ ਜਿਹੜੇ ਚੋਰਾਂ ਨੂੰ ਮੋਰ ਪੈਣ ਵਾਲੀ ਗੱਲ ਹੋ ਗਈ ਵੀ ਮੈਂ ਲੁੱਟ ਕੇ ਲਿਜਾ ਰਿਹਾ ਮੈਨੂੰ ਵੀ ਲੁੱਟਣ ਵਾਲੇ ਆ ਗਏ ਨੇ ਮੇਰੇ ਤੋਂ ਵੱਡਾ ਲੁਟੇਰਾ ਵੀ ਕੋਈ ਹੈ ਲਾਹੌਰ ਆ ਕੇ ਜਖਰੀਏ ਨਾਲ ਇਹਨੇ ਗੱਲ ਕੀਤੀ ਕਿ ਇਹ ਕੌਣ ਨੇ ਇਹਨਾਂ ਦਾ ਰਾਜ ਕਿੱਥੇ ਹੈ ਕਿਹੜੇ ਇਲਾਕੇ ਚ ਰਾਜ ਕਰਦੇ ਨੇ ਜਖਰੀਏ ਨੇ ਆਖਿਆ ਘੋੜਿਆਂ ਦੀਆਂ ਕਾਠੀਆਂ ਇਹਨਾਂ ਦਾ ਦੇਸ਼ ਹੈ ਤੁਰਦੇ ਹੀ ਖਾਂਦੇ ਨੇ ਚਲਦੇ ਹੀ ਸੌਂ ਲੈਂਦੇ ਨੇ ਫਿੱਡਾ ਜਾਂ ਘੋੜਾ ਹੋਵੇ ਤੇ ਉਹਨੂੰ ਕਹਿੰਦੇ ਨੇ ਸਾਡਾ ਜਾਨ ਬਹਾਦਰ ਜਾਨ ਭਾਈ ਹੈ ਖੁੰਡੀ ਜੀ ਤੇਗ ਹੋਵੇ ਉਹਦੇ ਨਾਲ ਵੀ ਸਾਡੇ ਦੁਸ਼ਮਣਾਂ ਨੂੰ ਮਾਰ ਮੁਕਾਉਂਦੇ ਨੇ ਰਾਜ ਕਰਨ ਦਾ ਇਹਨਾਂ ਦੇ ਹਿਰਦੇ ਚ ਸੰਕਲਪ ਹੈ ਤੇ ਨਾਦਰ ਬੋਲਿਆ ਕਹਿੰਦਾ ਫਿਰ ਉਹ ਦਿਨ ਦੂਰ ਨਹੀਂ ਜਦੋਂ ਹਿੰਦੁਸਤਾਨ ਦੇ ਰਾਜੇ ਹੋਣਗੇ ਤੇ ਪੰਜਾਬ ਦੇ ਇਲਾਕੇ ਵਿਚ ਇਹ ਰਾਜੇ ਹੋਣਗੇ ਉਹ ਦਿਨ ਦੂਰ ਨਹੀਂ ਇਹ ਨਾਦਰ ਨੇ ਗੱਲ ਕਹੀ ਜਦੋਂ ਨਾਦਰ ਪੰਜਾਬ ਵੱਲ ਆਇਆ ਤੇ ਸਿੰਘਾਂ ਨੇ ਵੇਖਿਆ ਕਿ ਨਾਦਰ ਖੁਰਾ ਖੋਜ ਮਿਟਾ ਰਿਹਾ ਸਿੰਘਾਂ ਦਾ ਤੋ ਸਿੰਘ ਇਧਰ ਮਾਲਵੇ ਦੇ ਇਲਾਕੇ ਚ ਆਣ ਨਿਕਲੇ ਜਦੋਂ ਵੀ ਔਖਾ ਸਮਾਂ ਆਉਂਦਾ ਸੀ ਖਾਲਸੇ ਤੇ ਤੇ ਸਿੰਘ ਇਧਰ ਮਾਲਵੇ ਦੇ ਇਲਾਕੇ ਚ ਨਿਕਲਦੇ ਸਨ ਬਰਨਾਲੇ ਦੇ ਲਾਗੇ ਠੀਕਰੀਵਾਲ ਨਗਰ ਹੈ ਇੱਥੇ ਆ ਕੇ ਪੰਥ ਨੇ ਡੇਰਾ ਕੀਤਾ ਪੰਥ ਦੇ ਜਥੇ ਸਨ 2000 ਸਿੰਘ ਸਨ ਨਵਾਬ ਕਪੂਰ ਸਿੰਘ ਜੀ ਦੇ ਨਾਲ ਬਾਕੀ ਜਥੇ ਖਿੰਡੇ ਹੋਏ ਸਨ ਕੋਈ ਮਾਝੇ ਦੇ ਇਲਾਕੇ ਵਿਚ ਸਨ ਕੋਈ ਦੁਆਬੇ ਦੇ ਇਲਾਕੇ ਚ ਸਨ ਇਕ ਜਗ੍ਹਾ ਤੇ ਇਕੱਠੇ ਨਹੀਂ ਸੀ ਇੱਥੇ ਮਾਲਵੇ ਦੇ ਕੁਝ ਸਿੰਘਾਂ ਨੇ ਜਿਵੇਂ ਬੁੱਢਾ ਸਿੰਘ ਜੀ ਭਾਈ ਗੁਰਬਖਸ਼ ਸਿੰਘ ਜੀ ਵਰਗੇ ਸਿੰਘਾਂ ਨੇ ਸੇਵਾ ਕੀਤੀ ਇਧਰ ਪਟਿਆਲੇ ਦੇ ਰਾਜਿਆਂ ਦਾ ਵਡੇਰਾ ਜਿਹਨੇ ਪਟਿਆਲਾ ਬੰਨਿਆ ਆ ਜਿਹੜੇ ਸ਼ਹਿਰ ਚ ਆਪਾਂ ਬੈਠੇ ਇਹਦਾ ਬਾਨੀ ਬਾਬਾ ਅੱਲਾ ਸਿੰਘ ਇਹ ਆਲੇ ਦੀ ਪੱਟੀ ਸਦਾਉਂਦਾ ਸੀ ਪਹਿਲਾਂ ਇਹ ਨਗਰ ਕਿਉਂਕਿ ਪਹਿਲਾਂ ਤਾਂ ਇਹ ਸ਼ਹਿਰ ਨਹੀਂ ਸੀ ਇਹ ਰਿਆਸਤ ਬਾਬਾ ਅੱਲਾ ਸਿੰਘ ਜੀ ਨੇ ਬਣਾਈ ਇਹ ਬਾਬੇ ਫੂਲ ਦੀ ਅੰਸ਼ ਬੰਸ਼ ਚੋਂ ਹੈ ਬਾਬਾ ਅੱਲਾ ਸਿੰਘ ਇਹਦੇ ਵਡੇਰਿਆਂ ਨੇ ਬਾਬਾ ਰਾਮ ਸਿੰਘ ਤਰਲੋਕ ਸਿੰਘ ਨੇ ਗੁਰੂ ਘਰ ਦੀ ਬੜੀ ਸੇਵਾ ਕੀਤੀ ਗੁਰੂ ਕਲਗੀਧਰ ਨੇ ਉਨ੍ਹਾਂ ਨੂੰ ਬਕਾਇਦਾ ਆਪਣੇ ਹੁਕਮਨਾਮੇ ਪ੍ਰਦਾਨ ਕੀਤੇ ਨੇ ਬਾਬਾ ਅੱਲਾ ਸਿੰਘ ਜੀ ਪੰਥ ਦੀ ਸ਼ਰਨ ਵਿਚ ਆਏ ਨਵਾਬ ਕਪੂਰ ਸਿੰਘ ਜੀ ਦੇ ਹੱਥੋਂ ਇਹ ਆਲੇ ਤੋਂ ਆਲਾ ਸਿੰਘ ਬਣੇ ਖੰਡੇ ਦੀ ਪੌਲ ਛੱਕ ਕੇ ਨਵਾਬ ਕਪੂਰ ਸਿੰਘ ਜੀ ਹੋਣਾ ਕੋਲੋਂ ਕਿਉਂਕਿ ਇਹ ਜਿਹੜੇ ਪਟਿਆਲੇ ਦੇ ਰਾਜੇ ਪੰਥ ਦੇ ਕੋਲੋਂ ਹੀ ਅੰਮ੍ਰਿਤ ਛਕਦੇ ਸਨ ਜਥੇਦਾਰਾਂ ਦੇ ਪਾਸੋਂ ਅੰਮ੍ਰਿਤ ਛਕਣਾ ਆਲਾ ਸਿੰਘ ਦਾ ਅੱਗੇ ਲੜਕਾ ਸੀ ਸਾਹਿਬ ਸਿੰਘ ਉਹਨੇ ਸਰਦਾਰ ਜੱਸਾ ਸਿੰਘ ਆਲੂਵਾਲੀਏ ਤੋਂ ਅੰਮ੍ਰਿਤ ਛਕਿਆ ਸੀ ਤੇ ਆਲਾ ਸਿੰਘ ਜੀ ਨੇ ਬਾਬਾ ਅੱਲਾ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਜਿਹੜੀ ਹੈ ਉਹ ਜਥੇਦਾਰ ਨਵਾਬ ਕਪੂਰ ਸਿੰਘ ਜੀ ਪਾਸੋਂ ਪ੍ਰਾਪਤ ਕੀਤੀ ਔਰ ਬੜੀ ਭਾਰੀ ਸੇਵਾ ਕੀਤੀ ਪੰਥ ਦੀ ਔਰ ਪੰਥ ਨੇ ਇਹਨਾਂ ਦੀ ਮਦਦ ਕਰਕੇ ਬਹੁਤ ਸਾਰਾ ਇਲਾਕਾ ਜਿਹੜਾ ਸੁਨਾਮ ਦਾ ਸਾਰਾ ਇਲਾਕਾ ਇਹ ਬਾਬੇ ਆਲਾ ਸਿੰਘ ਦੇ ਅਧੀਨ ਕੀਤਾ ਇਧਰ ਪਾਤੜਾਂ ਤੱਕ ਦਾ ਸਾਰਾ ਇਲਾਕਾ ਇਹਨਾਂ ਦੇ ਅਧੀਨ ਕੀਤਾ ਇਧਰ ਸਰਹੰਦ ਵਾਲੇ ਪਾਸੇ ਤੱਕ ਵੀ ਜਿਹੜੀਆਂ ਮੱਲਾਂ ਸਨ ਜਿਹੜੇ ਇਲਾਕੇ ਚ ਆਪਾਂ ਬੈਠੇ ਸਾਰਾ ਇਲਾਕਾ ਬਾਬਾ ਅੱਲਾ ਸਿੰਘ ਜੀ ਦੇ ਅਧੀਨ ਪੰਥ ਨੇ ਕੀਤਾ ਪੰਥ ਦੇ ਹੁਣ ਬਾਬੇ ਅੱਲਾ ਸਿੰਘ ਨੂੰ ਮੁਫ਼ਤ ਦੀ ਫੌਜ ਮਿਲ ਗਈ ਸੀ ਬਿਨਾਂ ਕੁਝ ਤਨਖਾਹ ਦਿੱਤਿਆਂ ਮੁਫ਼ਤੀ ਫੌਜ ਮਿਲ ਗਈ ਖਾਲਸੇ ਦੀ ਮਦਦ ਦੇ ਨਾਲ ਬਹੁਤ ਸਾਰੇ ਇਲਾਕੇ ਤੇ ਮੱਲ ਮਾਰ ਲਈ ਰਾਜ ਕਾਇਮ ਕਰ ਲਿਆ ਔਰ ਰਾਜੇ ਦਾ ਜਿਹੜਾ ਕਿਤਾਬ ਸੀ ਉਹ ਬਾਬੇ ਅੱਲਾ ਸਿੰਘ ਨੂੰ ਪੰਥ ਨੇ ਦਿੱਤਾ ਕਿ ਰਾਜਾ ਅੱਲਾ ਸਿੰਘ ਇਹ ਰਾਜਾ ਇਸ ਇਲਾਕੇ ਦਾ ਮਹਾਰਾਜ 6ਵੇਂ ਪਾਤਸ਼ਾਹ ਨੇ ਬਚਨ ਕੀਤੇ ਸਨ 7ਵੇਂ ਪਾਤਸ਼ਾਹ ਨੇ ਉਹ ਬਚਨ ਦੁਹਰਾਏ ਸਨ ਕਿ ਤੁਹਾਡੇ ਘੋੜੇ ਜਮਨਾ ਤੱਕ ਪਾਣੀ ਪੀਆ ਕਰਨਗੇ ਜਦੋਂ ਬਾਬੇ ਫੂਲ ਤੇ ਸੰਦਲੀ ਨੂੰ ਵਰ ਦਿੱਤਾ ਸੀ ਮਹਾਰਾਜ ਜੀ ਨੇ ਉਹ ਬਚਨ ਵੀ ਪੂਰੇ ਹੋਏ ਪੰਥ ਦੇ ਸਮੇਂ ਬਾਬਾ ਅੱਲਾ ਸਿੰਘ ਜੀ ਨੂੰ ਰਾਜ ਪ੍ਰਾਪਤ ਹੋਇਆ ਇਹ ਇਤਿਹਾਸ ਆਪਾਂ ਕੱਲ ਦੀ ਕਥਾ ਦੇ ਵਿੱਚ ਸਰਵਣ ਕੀਤਾ ਹੈ ਆਓ ਇਸ ਤੋਂ ਅਗਲੇਰਾ ਇਤਿਹਾਸ ਇਹ ਚੋਣਵਾਂ ਇਤਿਹਾਸ ਹੈ ਪੂਰਾ ਸਿਲਸਿਲੇਵਾਰ ਇਤਿਹਾਸ ਨਹੀਂ ਹੈ ਫਿਰ ਵੀ ਭਾਈ ਰਤਨ ਸਿੰਘ ਜੀ ਨੇ ਬੜੀ ਭਾਰੀ ਮਿਹਨਤ ਕੀਤੀ ਹੈ ਆਓ ਮਨ ਬਿਰਤੀਆਂ ਇਕਾਗਰ ਕਰੀਏ ਗੁਰੂ ਪੰਥ ਦਾ ਧਿਆਨ ਧਾਰੀਏ ਉਹਨਾਂ ਸੂਰਬੀਰ ਬਹਾਦਰ ਯੋਧੇ ਸਿੰਘਾਂ ਦਾ ਜਥੇਦਾਰ ਨਵਾਬ ਕਪੂਰ ਸਿੰਘ ਜੀ ਵਰਗੇ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਵਰਗੇ ਸ਼ਹੀਦ ਭਾਈ ਮਨੀ ਸਿੰਘ ਜੀ ਵਰਗੇ ਮਹਾਨ ਸ਼ਹੀਦ ਸਿਰ ਲੱਥ ਯੋਧੇ ਉਹਨਾਂ ਸਾਰਿਆਂ ਸਿੰਘਾਂ ਦਾ ਧਿਆਨ ਆਪਣੇ ਹਿਰਦੇ ਚ ਵਸਾਉਂਦਿਆਂ ਗੁਰੂ ਚਰਨਾਂ ਵਿਚ ਹਾਜ਼ਰੀਆਂ ਲਵਾਉਂਦਿਆਂ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ ਦੋਏਰਾ ਸਾਖੀ ਸੁਣੋ ਸਰਹੰਦ ਕੇ
ਜਿਮ ਸਿੰਘ ਪ੍ਰਥਮ ਲਈ ਲੋਟ।
ਖਾਲਸਾ ਜੀ ਹੁਣ ਸਰਹੰਦ ਦੀ ਸਾਖ ਹੀ ਸੁਣੋ, ਕਿਉਂਕਿ ਬਾਬਾ ਬੰਦਾ ਸਿੰਘ ਜੀ ਦੇ ਬਹਾਦਰ ਸਮੇਂ ਉਹ ਬਚਨ ਪੂਰਾ ਨਹੀਂ ਸੀ ਹੋਇਆ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਦਾ। ਉਹ ਬਚਨ ਜਿਵੇਂ ਖਾਲਸੇ ਨੇ ਪੂਰਾ ਕੀਤਾ ਨਵਾਬ ਕਪੂਰ ਸਿੰਘ ਜੀ ਦੀ ਅਗਵਾਈ ਵਿਚ, ਉਹ ਸਾਖੀ ਹੁਣ ਆਪ ਸਾਰੀ ਸੰਗਤ ਸਰਵਣ ਕਰੋ।
ਉਤੇ ਖਾਲੀ ਬੋ ਖਰਚ ਤੇ ਲਿਆਏ ਕਰ ਬੜ ਛੋਟ।
ਸਿੰਘਾਂ ਦੇ ਕੋਲ ਖਰਚਾ ਮੁੱਕ ਗਿਆ ਸੀ ਇਧਰ ਮਾਲਵੇ ਦੇ ਇਲਾਕੇ ਚ ਜਦੋਂ ਦੇ ਆਏ ਸਨ, ਮਾਇਆ ਮਸਤਾਨੀ ਹੋ ਗਈ, ਖਰਚੇ ਜਿਹੜੇ ਸਨ ਉਹ ਸਿੰਘਾਂ ਦੇ ਕੋਲੋਂ ਘੱਟ ਗਏ, ਰਸਤਾ ਬਸਤਾ ਵਾਸਤੇ ਵੀ ਖਰਚਾ ਜਿਹੜਾ ਉਹ ਨਖੁੱਟ ਗਿਆ। ਉਹ ਪੰਥ ਨੇ ਸਿੰਘਾਂ ਨੇ ਵਿਚਾਰ ਕੀਤੀ ਕਿ ਕੋਈ ਇਹੋ ਜਿਹਾ ਵੱਡਾ ਸ਼ਹਿਰ ਹੋਵੇ ਜਿੱਥੇ ਲੁੱਟਮਾਰ ਕਰੀਏ, ਨਾਲੇ ਆਪਣੇ ਖਰਚੇ ਭਰੀਏ, ਨਾਲੇ ਉਨ੍ਹਾਂ ਨਗਰ ਵਾਸੀਆਂ ਨੂੰ ਵੀ ਦੰਡ ਦੇਈਏ ਜਿਨ੍ਹਾਂ ਨੇ ਪੰਥ ਦੇ ਨਾਲ ਵੈਰ ਕਮਾਇਆ, ਪੰਥ ਦੇ ਨਾਲ ਦੁਸ਼ਮਣੀ ਦਾ ਵਿਰੋਧ ਦਾ ਬਿਰਤਾ ਰੱਖਿਆ, ਉਨ੍ਹਾਂ ਦੇ ਕੋਲੋਂ ਵੀ ਬਦਲਾ ਲੈਣਾ ਬਣ ਜਾਏ ਕੋਈ ਏਦਾਂ ਦਾ ਨਗਰ ਹੋਵੇ।
ਮੇਲੋ ਅੰਮ੍ਰਿਤ ਸਰ ਟੁਕੋ ਸੁਨ ਪੰਥ ਆਇਓ ਚਾਓ।
ਸਿੰਘਾਂ ਨੇ ਆਖਿਆ ਉਧਰ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜੋੜ ਮੇਲਾ ਆ ਰਿਹਾ ਤੇ ਨਾਲੇ ਆਪਾਂ ਜੋੜ ਮੇਲਾ ਮਨਾਉਣ ਵਾਸਤੇ ਇਕੱਠੇ ਹੋਈਏ, ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲੀਏ, ਇਧਰ ਆਇਆਂ ਨੂੰ ਸਮਾਂ ਹੋ ਗਿਆ, ਤੇ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਨਾਲੇ ਜੋੜ ਮੇਲਾ ਮਨਾਈਏ, ਉੱਥੇ ਚੱਲ ਕੇ ਸਾਰਾ ਪੰਥ ਇਕੱਠਾ ਹੋਵੇ, ਇਹ ਚਾਓ ਸਾਰੇ ਸਿੰਘਾਂ ਦੇ ਹਿਰਦਿਆਂ ਦੇ ਵਿਚ ਬਣਿਆ ਹੈ।
ਕਿਮ ਤਿਮ ਚੱਲਿਓ ਚਾਈਏ ਐਸੋ ਠੱਟਿਓ ਪਾਓ।
ਇੱਕ ਸਿੰਘ ਨੇ ਵਿਚਾਰ ਪੇਸ਼ ਕੀਤੀ ਕਿ ਨਾਲੇ ਕੋਈ ਨਗਰ ਮਾਰੀਏ ਤੇ ਨਗਰ ਮਾਰ ਕੇ ਨਗਰ ਦੇ ਉੱਤੇ ਕਿਸੇ ਤੇ ਜਿੱਤ ਪ੍ਰਾਪਤ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਜੋੜ ਮੇਲਾ ਮਨਾਈਏ, ਦੀਵਾਲੀ ਦਾ ਬੰਦੀ ਛੋੜ ਦਿਵਸ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮਨਾਈਏ। ਇਹ ਵਿਚਾਰ ਸਿੰਘ ਨੇ ਇੱਕ ਨੇ ਪੇਸ਼ ਕੀਤੀ, ਸਾਰੇ ਸਿੰਘਾਂ ਨੇ ਇਸ ਵਿਚਾਰ ਨਾਲ ਸਹਿਮਤੀ ਜ਼ਾਹਰ ਕੀਤੀ ਕਿ ਬਿਲਕੁਲ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਹੈ।
ਚਲੋ ਚਲੋ ਸਭ ਪੰਥ ਉਚਾਰਿਓ।
ਸਾਰੇ ਪੰਥ ਨੇ ਆਖਿਆ ਜੀ ਚਲੋ ਚਲੋ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰੀਏ, ਛੇਤੀ ਚੱਲੀਏ ਸ੍ਰੀ ਅੰਮ੍ਰਿਤਸਰ ਸਾਹਿਬ,
ਕਰੀਏ ਇਸ਼ਨਾਨ ਇਮ ਮਨ ਮਦ ਧਾਰਿਓ।
ਆਹਾ ਕਿੰਨੇ ਮਹੀਨੇ ਲੰਘ ਗਏ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਨਹੀਂ ਕੀਤੇ, ਚੱਲ ਕੇ ਅੰਮ੍ਰਿਤਸਰ ਸਰੋਵਰ ਚ ਚੁੱਭੇ ਲਾਈਏ, ਨਾਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕਰੀਏ।
ਤਿਮ ਚੱਲ ਬਾਤ ਨਵਾਬ ਪੈ ਕਹੀ।
ਇਹੀ ਗੱਲ ਨਵਾਬ ਕਪੂਰ ਸਿੰਘ ਜੀ ਦੇ ਪਾਸ ਆਈ।
ਮਰਵਾਵੋ ਸ਼ਹਿਰ ਕੋਈ ਖਰਚ ਲਈ।
ਨਵਾਬ ਕਪੂਰ ਸਿੰਘ ਜੀ ਨੂੰ ਸਿੰਘਾਂ ਨੇ ਬੇਨਤੀ ਕੀਤੀ, ਨਵਾਬ ਸਾਹਿਬ ਜਥੇਦਾਰ ਸਾਹਿਬ ਜੀ ਆਪਾਂ ਕੋਈ ਵੱਡਾ ਸ਼ਹਿਰ ਮਾਰੀਏ, ਨਾਲੇ ਤਾਂ ਖਰਚਾ ਪੂਰਾ ਹੋ ਜਾਏਗਾ, ਨਾਲੇ ਜੋੜ ਮੇਲਾ ਮਨਾ ਲਾਂਗੇ ਦਰਬਾਰ ਸਾਹਿਬ ਚੱਲ ਕੇ। ਸਿੰਘ ਕਿਸੇ ਗਰੀਬ ਗੁਰਦੇ ਨੂੰ ਨਹੀਂ ਸਨ ਮਾਰਦੇ, ਜੇ ਕਿਸੇ ਸ਼ਹਿਰ ਤੇ ਵੀ ਹੱਲਾ ਬੋਲਦੇ ਸਨ ਤੇ ਉਨ੍ਹਾਂ ਮਲੇਛਾਂ ਦੇ ਉੱਤੇ ਹੱਲਾ ਬੋਲਦੇ ਸਨ ਜਿਹੜੇ ਮਲੇਛ ਗਰੀਬ ਲੋਕਾਂ ਦਾ ਖੂਨ ਚੂਸ ਕੇ ਆਪਣੀਆਂ ਤਜੋਰੀਆਂ ਭਰਦੇ ਸਨ, ਗਰੀਬ ਲੋਕਾਂ ਦੇ ਉੱਤੇ ਅਤਿਆਚਾਰ ਕਰਦੇ ਸਨ, ਉਨ੍ਹਾਂ ਨੂੰ ਸਿੰਘਾਂ ਨੇ ਸੋਧਾ ਲਾਇਆ। ਇਹ ਖਾਲਸੇ ਦਾ ਕਰੈਕਟਰ ਰਿਹਾ, ਕਿਸੇ ਗਰੀਬ ਦੇ ਉੱਤੇ ਖਾਲਸੇ ਨੇ ਆਪਣਾ ਹੱਥ ਨਹੀਂ ਚੁੱਕਿਆ, ਕਿਸੇ ਗਰੀਬ ਗਊ ਦੇ ਉੱਤੇ ਖਾਲਸੇ ਨੇ ਆਪਣਾ ਹੱਥ ਨਹੀਂ ਚੁੱਕਿਆ, ਸਗੋਂ ਉਹਦੀ ਪਰਵਰਿਸ਼ ਕੀਤੀ, ਉਹਨੂੰ ਪਾਲਿਆ ਹੈ। ਖਾਲਸਾ ਜੀ ਕਰੋੜਾਂ ਰੁਪਈਏ ਦੀ ਨਗਦੀ ਖੱਚਰਾਂ ਦੇ ਉੱਤੇ ਲੱਦ ਕੇ ਦਿੱਲੀ ਲਿਜਾਈ ਜਾ ਰਹੀ ਸੀ, ਉਹਦੇ ਵਿੱਚ ਬਹੁਤ ਸਾਰੇ ਹਿੰਦੂ ਸੇਠਾਂ ਦਾ ਪੈਸਾ ਲੱਦਿਆ ਹੋਇਆ ਸੀ। ਖਾਲਸੇ ਨੇ ਹੱਲਾ ਬੋਲਿਆ ਤੇ ਰੋਪੜ ਦੇ ਇਲਾਕੇ ਦੇ ਵਿਚ ਉਹ ਸਾਰਾ ਖਜ਼ਾਨਾ ਖਾਲਸੇ ਨੇ ਆਪਣੇ ਅਖਤਿਆਰ ਕਰ ਲਿਆ। ਬਾਅਦ ਚ ਸਿੰਘਾਂ ਨੇ ਵਿਚਾਰ ਕੀਤੀ ਕਿ ਇਹਦੇ ਵਿਚ ਸਾਡੇ ਹਿੰਦੂ ਭਰਾਵਾਂ ਦਾ ਕਰੋੜਾਂ ਰੁਪਈਏ ਦਾ ਖਜ਼ਾਨਾ ਹੈ ਤੇ ਆਪਾਂ ਇਹ ਕਿਉਂ ਰੱਖੀਏ, ਸਾਡੇ ਹਿੰਦੂ ਵੀਰਾਂ ਦਾ ਖਜ਼ਾਨਾ। ਉਹ ਸਾਰਾ ਪੈਸਾ ਕੱਪੜਾ ਜੋ ਕੁਝ ਵੀ ਸੀ ਕਰੋੜਾਂ ਰੁਪਈਏ ਦਾ ਉਹਨਾਂ ਹਿੰਦੂ ਵੀਰਾਂ ਨੂੰ ਵਾਪਸ ਸੌਂਪ ਦਿੱਤਾ। ਹਾਲਾਂਕਿ ਉਨ੍ਹਾਂ ਦਿਨਾਂ ਦੇ ਵਿਚ ਸਰਦੀਆਂ ਦੇ ਦਿਨ ਆਉਣ ਵਾਲੇ ਸਨ, ਸਿੰਘਾਂ ਕੋਲ ਤਨ ਕੱਢਣ ਵਾਸਤੇ ਮੋਟੇ ਕੱਪੜੇ ਤੱਕ ਨਹੀਂ ਸਨ, ਬਸਤਰ ਤੱਕ ਨਹੀਂ ਸਨ, ਪਰ ਇੱਕ ਰੁਪਈਆ ਵੀ ਉਨ੍ਹਾਂ ਦੇ ਪੈਸੇ ਚੋਂ ਆਪਣੇ ਵਾਸਤੇ ਨਹੀਂ ਰੱਖਿਆ। ਇਹੋ ਜਿਹਾ ਤਿਆਗੀ ਵੀ ਹੈ ਖਾਲਸਾ। ਜਿਹੜੀ ਇਹ ਲੁੱਟਮਾਰ ਕਰਨ ਵਾਲਾ, ਇਹ ਤਾਂ ਖਾਲਸੇ ਦਾ ਸੁਭਾਅ ਇਸ ਕਰਕੇ ਬਣਾਇਆ ਕਿਉਂਕਿ ਫੌਜੀ ਨਿਯਮ ਨੂੰ ਚਲਾਉਣ ਵਾਸਤੇ, ਮਲੇਛਾਂ ਨੂੰ ਦੰਡ ਦੇਣ ਵਾਸਤੇ ਤਾਂ ਖਾਲਸੇ ਦੀ ਫੌਜ ਤਿਆਰ ਕੀਤੀ ਸੀ। ਤੋ ਨਵਾਬ ਕਪੂਰ ਸਿੰਘ ਜੀ ਨੂੰ ਸਿੰਘ ਕਹਿੰਦੇ ਖਾਲਸਾ ਨਵਾਬ ਸਾਹਿਬ, ਆਪਾਂ ਕਿਸੇ ਵੱਡੇ ਨਗਰ ਦੇ ਉੱਤੇ ਹੱਲਾ ਬੋਲੀਏ, ਨਾਲੇ ਉਹਦੇ ਕੋਲੋਂ ਬਦਲਾ ਵੀ ਲੈ ਹੋ ਜਾਏ, ਕਿਉਂਕਿ ਜਿਹੜੇ ਜ਼ਿਆਦਾ ਵੱਡੇ ਨਗਰ ਨੇ ਉਨ੍ਹਾਂ ਵਿਚ ਗੁਰੂ ਦੋਖੀ ਵੀ ਰਹਿੰਦੇ ਨੇ, ਜਿਹੜੇ ਗੁਰੂ ਪੰਥ ਨਾਲ ਵੈਰ ਕਮਾਉਂਦੇ ਨੇ, ਉਨ੍ਹਾਂ ਦੇ ਕੋਲੋਂ ਵੀ ਬਦਲਾ ਲੈ ਹੋ ਜਾਏਗਾ, ਨਾਲੇ ਆਪਣਾ ਖਰਚਾ ਵੀ ਪੂਰਾ ਹੋ ਜਾਏਗਾ।
ਲਾਭ ਸਿੰਘ ਇਮ ਬੋਲਤ ਬਏ।
ਇਹ ਜਿਹੜੀ ਵਿਚਾਰ ਪੇਸ਼ ਕੀਤੀ, ਜਿਹੜੇ ਸਿੰਘ ਨੇ ਪੇਸ਼ ਕੀਤੀ, ਉਹ ਸਿੰਘ ਦਾ ਨਾਮ ਸੀ ਭਾਈ ਲਾਭ ਸਿੰਘ। ਭਾਈ ਲਾਭ ਸਿੰਘ ਨੇ ਇੱਦਾਂ ਨਵਾਬ ਕਪੂਰ ਸਿੰਘ ਜੀ ਨੂੰ ਜਦੋਂ ਇਹ ਬੇਨਤੀ ਕੀਤੀ ਤੇ ਕਿਹਾ,
ਮਾਰੋ ਸ਼ਹਿਰ ਖੂਨੀ ਜੋ ਆਏ ਹੋ।
ਕਹਿਣ ਲੱਗੇ, ਨਵਾਬ ਜੀ ਆਪਾਂ ਨੇੜੇ ਆਏ ਹੋਏ ਹਾਂ, ਇੱਕ ਬੜਾ ਵੱਡਾ ਖੂਨੀ ਸ਼ਹਿਰ ਹੈ, ਜਿਸ ਸ਼ਹਿਰ ਦੇ ਵਿੱਚ ਬੜਾ ਵੱਡਾ ਅੱਤ ਦਾ ਜ਼ੁਲਮ ਹੋਇਆ, ਜਿਸ ਸ਼ਹਿਰ ਦੇ ਵਿੱਚ ਬੜਾ ਵੱਡਾ ਮਹਾਂਪਾਪ ਹੋਇਆ, ਔਰ ਉਹ ਸ਼ਹਿਰ ਦਾ ਉਹ ਮਹਾਂਪਾਪ ਕਦੇ ਬਖਸ਼ਿਆ ਨਹੀਂ ਜਾ ਸਕਦਾ। ਚਲੋ ਆਪਾਂ ਉਸੇ ਸ਼ਹਿਰ ਦੇ ਉੱਤੇ ਚੱਲ ਕੇ ਮੱਲ ਮਾਰੀਏ, ਉਸ ਸ਼ਹਿਰ ਨੂੰ ਮਾਰ ਕੇ ਉਜਾੜੀਏ, ਜਿਸ ਸ਼ਹਿਰ ਦੇ ਵਿੱਚ ਮੇਰੇ ਬਾਜਾਂ ਵਾਲੇ ਚੋਜੀ ਪ੍ਰੀਤਮ ਦੇ ਛੋਟੇ ਸਾਹਿਬਜ਼ਾਦੇ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ, ਉਸ ਸ਼ਹਿਰ ਨੂੰ ਮਹਾਰਾਜ ਗੁਰੂ ਕਲਗੀਧਰ ਨੇ ਵੀ ਬਚਨ ਕੀਤਾ, ਮੇਰਾ ਖਾਲਸਾ ਇਸ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਏਗਾ ਤੇ ਮੇਰਾ ਖਾਲਸਾ ਇੱਥੇ ਹਲ ਵਾਹੇਗਾ, ਇਸ ਸ਼ਹਿਰ ਨੂੰ ਤਬਾਹ ਕਰਕੇ ਨੇਸਤੋ ਨਾਬੂਦ ਕਰੇਗਾ। ਉਹ ਬਚਨ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਪੂਰੇ ਕਰੀਏ।
ਕਾਤ ਜਿਤ ਸਾਹਿਬ ਜ਼ਾਦੇ ਤੇ ਪਰ ਕਯੋ ਹੱਲਣ ਵਗਾ ਦੇ।
ਜਿਸ ਸ਼ਹਿਰ ਦੇ ਵਿਚ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ, ਸ਼ੀਰ ਖੋਰੇ ਬੱਚਿਆਂ ਨੂੰ ਨਹੀਂ ਬਖਸ਼ਿਆ ਗਿਆ, ਕੋਹ ਕੇ ਮਾਰ ਦਿੱਤਾ ਗਿਆ, ਨੀਹਾਂ ਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ, ਉਸ ਨਗਰ ਬਾਰੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਬਚਨ ਕੀਤੇ ਸਨ, ਬਾਜਾਂ ਵਾਲੇ ਪ੍ਰੀਤਮ ਨੇ ਬਚਨ ਕਹੇ ਸਨ ਕਿ ਮੇਰਾ ਖਾਲਸਾ ਇਸ ਨਗਰ ਦੇ ਵਿਚ ਹਲ ਵਾਹੇਗਾ, ਨਗਰ ਉਜਾੜ ਕੇ ਇਹਦੇ ਵਿਚ ਹਲ ਵਾਹੇਗਾ।
ਕਈ ਕਹਿ ਅਭੀ ਪੜੋ ਦੋੜੇ।
ਇਹ ਗੱਲ ਸੁਣਦਿਆਂ ਕਈ ਸਿੰਘ ਕੋਲੋਂ ਬੋਲ ਪਏ, ਕਹਿੰਦੇ ਜੀ ਹੁਣੇ ਚੱਲੋ, ਹੁਣੇ ਹੀ ਹਮਲਾ। ਜਦੋਂ ਸਿੰਘਾਂ ਅੰਦਰ ਇਹ ਗੱਲ ਚੇਤਾ ਆਉਂਦੀ ਸੀ ਨਾ ਕਿ ਸਤਿਗੁਰਾਂ ਦੇ ਬੱਚਿਆਂ ਨੂੰ ਇਨ੍ਹਾਂ ਨੇ ਸ਼ਹੀਦ ਕੀਤਾ, ਇਕਦਮ ਰੋਹ ਚੜ ਪੈਂਦਾ ਸੀ ਸਿੰਘਾਂ ਦੇ ਅੰਦਰ, ਬੀ ਰਸ ਜਾਗ ਪੈਂਦਾ ਸੀ, ਖੂਨ ਖੌਲਣ ਲੱਗ ਪੈਂਦਾ ਸੀ ਕਿ ਇਨ੍ਹਾਂ ਮਲੇਛਾਂ ਨੂੰ ਮਾਰ ਕੇ ਇਨ੍ਹਾਂ ਦੀ ਸਫਾ ਉਠਾ ਕੇ ਰੱਖ ਦਈਏ। ਜਦੋਂ ਕਈ ਸਿੰਘਾਂ ਨੇ ਸੁਣੀ ਨਾ ਇਹ ਗੱਲ, ਇਕਦਮ ਕਈ ਵੀਰ ਰਸ ਵਿਚ ਆ ਗਏ, ਕਹਿੰਦੇ ਹੁਣੇ ਚੱਲੋ ਇਸ ਪਾਪੀ ਨਗਰੀ ਨੂੰ ਮਾਰਨ ਵਾਸਤੇ।
ਕਈ ਕਹੇ ਫੌਜ ਅਤ ਹੈ ਥੋੜੇ।
ਕਈ ਸਿੰਘ ਇਹ ਵੀ ਬੋਲੇ, ਕਹਿੰਦੇ ਜੀ ਸਰਹੰਦ ਨੂੰ ਮਾਰਨਾ ਕੋਈ ਸੌਖੀ ਗੱਲ ਹੈ? ਏਡਾ ਵੱਡਾ ਸਰਹੰਦ ਦਾ ਪਰਗਣਾ, ਏਡਾ ਵੱਡਾ ਸਰਹੰਦ ਸ਼ਹਿਰ ਹੈ, ਤੇ ਆਪਣੇ ਕੋਲ ਥੋੜੀ ਜੀ ਗਿਣਤੀ ਦੀ ਫੌਜ ਹੈ, ਤੇ ਆਪਾਂ ਥੋੜੀ ਜੀ ਫੌਜ ਲੈ ਕੇ ਕਿਵੇਂ ਹਮਲਾ ਕਰੀਏ?
ਨਵਾਬ ਕਹੀ ਜਗ ਤੱਕ ਕਿਆ ਕਰੋ।
ਨਵਾਬ ਕਪੂਰ ਸਿੰਘ ਜੀ ਮੁਖੀ ਨੇ, ਪੰਥ ਦੇ ਜਥੇਦਾਰ ਨੇ, ਹੁਣ ਜਥੇਦਾਰ ਨਿਡਰ ਹੋਵੇਗਾ, ਸੁਭਾਵਕ ਹੈ ਪੰਥ ਅੰਦਰ ਨਿਡਰਤਾ ਆਵੇਗੀ। ਤੋ ਜਥੇਦਾਰ ਨਵਾਬ ਕਪੂਰ ਸਿੰਘ ਜੀ ਨੇ ਉਸ ਵੇਲੇ ਜਵਾਬ ਦਿੱਤਾ, ਕਹਿਣ ਲੱਗੇ ਸਿੰਘੋ ਜੱਕੂ ਤੱਕੂ ਕਿਉਂ ਕਰਦੇ? ਜੇ ਹਮਲਾ ਕਰਨਾ ਤਾਂ ਕਰੋ, ਏਦਾਂ ਦੀ ਵਿਚਾਰ ਕਿਉਂ ਕਰਦੇ ਹੋ ਕਿ ਸਾਡੇ ਕੋਲ ਫੌਜ ਥੋੜੀ ਹੈ, ਸਾਡੇ ਕੋਲ ਫੌਜ ਥੋੜੀ, ਉਹਨਾਂ ਕੋਲ ਜ਼ਿਆਦਾ ਹੈ? ਕਹਿੰਦੇ ਐਸੀ ਫਿਰ ਜੱਕੂ ਤੱਕੂ ਕਿਉਂ ਕਰਦੇ ਹੋ?
ਮਾਰਨ ਮਰਨੋ ਖਰੋ।
ਤੇ ਫਿਰ ਚੱਲੋ, ਚੱਲ ਕੇ ਮਾਰਨਾ ਤੇ ਮਰਨਾ ਹੀ ਹੁੰਦਾ ਜੰਗ ਦੇ ਮੈਦਾਨ ਦੇ ਵਿਚ, ਤਾਂ ਫਿਰ ਜਾਂ ਕੰਮ ਆਰ ਜਾਂ ਪਾਰ ਹੋਵੇਗਾ।
ਕੁਆਂ ਸੀਤ ਸਿੰਘ ਜੋ ਕੋ ਲਾਵਗ, ਮਨ ਇੱਜਤ ਫਲ ਸੋਗ ਪਾਵਗ।
ਨਵਾਬ ਕਪੂਰ ਸਿੰਘ ਜੀ ਨੇ ਆਖਿਆ, ਖਾਲਸਾ ਜੀ ਜਿਹੜਾ ਉੱਥੇ ਆਪਣਾ ਸਿਰ ਲੇਖੇ ਵੀ ਲਾ ਦੇਗਾ ਨਾ, ਸ਼ਹੀਦੀ ਵੀ ਪਾ ਲਏਗਾ, ਉਹਨੂੰ ਮਨ ਇੱਛਤ ਫਲਾਂ ਦੀ ਪ੍ਰਾਪਤੀ ਹੋਵੇਗੀ, ਕਿਉਂਕਿ ਕਲਗੀਧਰ ਦੇ ਬਚਨ ਸਫਲੇ ਕਰਨ ਵਾਸਤੇ ਜਾਣਾ ਆਪਾਂ, ਦਸਵੇਂ ਪਾਤਸ਼ਾਹ ਦੇ ਬਚਨਾਂ ਨੂੰ ਸਫਲਿਆਂ ਕਰਨ ਜਾਣਾ, ਤੇ ਜਿਹੜਾ ਉੱਥੇ ਸ਼ਹੀਦੀ ਵੀ ਪਾ ਲਏਗਾ ਉਹਨੂੰ ਮਨ ਇੱਛਤ ਫਲਾਂ ਦੀ ਪ੍ਰਾਪਤੀ ਹੋਵੇਗੀ।
ਸਰਾਂਗੇ ਦੋ ਕਾਜ,
ਉੱਥੇ ਦੋਵੇਂ ਕੰਮ ਸਰਨਗੇ ਸਾਡੇ, ਦੋਵੇਂ ਕੰਮ ਸਵਰਨਗੇ।
ਮੂਹੇ ਮੁਕਤ ਜੀਏ ਜੀਵ ਸਾਜ,
ਜੇ ਮਰ ਗਏ ਤੇ ਮਰ ਕੇ ਮੁਕਤੀ ਮਿਲੇਗੀ, ਤੇ ਜੇ ਲੜਦਿਆਂ ਜਿਉਂਦੇ ਰਹੇ ਤੇ ਜਿਉਂਦਿਆਂ ਸਾਨੂੰ ਇਸ ਧਰਤੀ ਦਾ ਸੁੱਖ ਮਿਲੇਗਾ, ਇਸ ਧਰਤੀ ਦਾ ਸਾਖੂ ਸੁੱਖ ਸਾਜੋ ਸਮਾਜ ਪ੍ਰਾਪਤ ਹੋਵੇਗਾ।
ਦੋਹੇਰਾ ਸ੍ਰੀ ਸਤਿਗੁਰ ਕੇ ਬਚਨ ਕਰ, ਸਿੰਘ ਥੋੜੇ ਹੀ ਫਤਿਹ ਪਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲੇ ਸਾਡੇ ਪ੍ਰਤੀ ਬਚਨ ਵੀ ਨੇ ਕਿ ਮੇਰੇ ਸਿੰਘ ਥੋੜੇ ਵੀ ਬਹੁਤਿਆਂ ਤੇ ਫਤਿਹ ਪਾਉਣਗੇ। ਜੇ ਮੇਰੇ ਸਿੰਘ ਥੋੜੇ ਵੀ ਹੋਣਗੇ ਨਾ ਤੇ ਬਹੁਤਿਆਂ ਤੇ ਜਿੱਤ ਪ੍ਰਾਪਤ ਕਰਨਗੇ। ਇਹ ਬਚਨ ਗੁਰੂ ਕਲਗੀਧਰ ਨੇ ਆਪਣੇ ਪੰਥ ਬਾਬਤ, ਆਪਣੇ ਖਾਲਸੇ ਬਾਬਤ ਕੀਤੇ ਹਨ।
ਚਲਾਂਗੇ ਹਲ ਗਦੈ ਦਿਨ ਥੋੜਨ ਕੇ ਮਾਏ।
ਖਾਲਸਾ ਜੀ ਹੁਣ ਥੋੜੇ ਦਿਨਾਂ ਦੇ ਵਿੱਚ ਹੀ ਸਰਹੰਦ ਦੀ ਧਰਤੀ ਦੇ ਉੱਤੇ ਗਧਿਆਂ ਦੇ ਨਾਲ ਹਲ ਫੇਰਾਂਗੇ, ਉੱਥੇ ਗਧੇ ਫਿਰਨਗੇ ਹਲਾਂ ਦੇ ਸਮੇਤ, ਉਸ ਨਗਰ ਨੂੰ ਉਜਾੜ ਕੇ ਥੇ ਬਣਾ ਦਿਆਂਗੇ।
ਕਹੀ ਨਵਾਬੈ ਬਾਤੀਂ ਤੋ ਪਯੋ ਪੰਥ ਕਰ ਛੂਟ।
ਜਦੋਂ ਨਵਾਬ ਕਪੂਰ ਸਿੰਘ ਜੀ ਦੀ ਆਗਿਆ ਮਿਲ ਗਈ, ਪੰਥ ਨੇ ਜਦੋਂ ਜਥੇਦਾਰ ਦੇ ਬਚਨ ਸੁਣ ਲਏ, ਉਸੇ ਵੇਲੇ ਪੰਥ ਨੇ ਆਪਣੀਆਂ ਵਾਗਾਂ ਛੱਡ ਦਿੱਤੀਆਂ ਘੋੜਿਆਂ ਦੀਆਂ, ਇਕਦਮ ਟੁੱਟ ਕੇ ਪੈਣ ਦੀ ਤਿਆਰੀ ਕਰ ਲਈ ਸਰਹੰਦ ਦੇ ਉੱਤੇ।
ਰਾਤ ਹੋਤ ਸੋ ਜਾਵੜੇ ਪਾਈ ਸ਼ਹਿਰ ਮੈਂ ਲੋਟ।
ਰਾਤੋ ਰਾਤ ਬੋਲਿਆ ਹੱਲਾ ਬੋਲਦਿਆਂ ਸਿੱਧਾ ਸਰਹੰਦ ਸ਼ਹਿਰ ਦੇ ਵਿਚ ਸਵੇਰੇ ਦਿਨ ਚੜ੍ਹਦਿਆਂ ਤੱਕ ਆ ਵੜੇ। ਸਰਹੰਦ ਸ਼ਹਿਰ ਦੇ ਵਿਚ ਆ ਕੇ ਪ੍ਰਵੇਸ਼ ਕਰਦਿਆਂ ਫਿਰ ਆ ਕੇ ਜਿਹੜੇ ਜਿਹੜੇ ਮਲੇਚ ਸਨ, ਜਰਵਾਣੇ ਸਨ, ਉਨ੍ਹਾਂ ਪਾਪੀਆਂ ਨੂੰ ਸੋਧਾ ਲਾਇਆ ਤੇ ਲੁੱਟ ਮਾਰ ਸ਼ੁਰੂ ਕੀਤੀ।
ਸਿੰਘ ਹਜ਼ਾਰ ਤੈ ਪੰਥ ਕੋ ਪੁੱਜੇ, ਉਹਨੇ ਦਰਵਾਜੇ ਜਾ ਪੰਜ ਮੁੰਜੇ।
ਕਹਿੰਦੇ ਤਕਰੀਬਨ ਪੰਜ ਕ ਹਜ਼ਾਰ ਸਿੰਘ ਸਨ ਜਿਹੜੇ ਇੱਥੇ ਆਏ ਨੇ ਰਲ ਕੇ ਇਕੱਠੇ ਹੋ ਕੇ ਸਰਹੰਦ ਤੇ ਹਮਲਾ ਕਰਨ ਲਈ। ਪੰਜ ਦਰਵਾਜੇ ਸਨ ਸਰਹੰਦ ਸ਼ਹਿਰ ਦੇ, ਉਨ੍ਹਾਂ ਨੇ ਪੰਜੇ ਦਰਵਾਜੇ ਜਿਹੜੇ ਸਿੰਘਾਂ ਸਨ, ਪੰਜ ਜਥਿਆਂ ਨੇ ਜਾ ਕੇ ਮੁੰਜ ਲਏ, ਭਾਵ ਬੰਦ ਕਰ ਲਏ।
ਤੁਰਕ ਲੱਭਿਓ ਦਿਓ ਸਿੰਘ ਮਾਰ,
ਜਿਹੜਾ ਕੋਈ ਤੁਰਕ ਲੱਭਿਆ ਸਿੰਘਾਂ ਨੂੰ, ਸਿੰਘਾਂ ਨੇ ਮਾਰ ਕੇ ਪਾਰ ਬੁਲਾਇਆ।
ਲੈ ਹਿੰਦੂਆਂ ਕੇ ਜੇਵਰ ਉਤਾਰ।
ਇਸ ਸਰਹੰਦ ਸ਼ਹਿਰ ਦੇ ਵਿਚ ਕਈ ਹਿੰਦੂ ਵੀ ਸਨ ਜਿਹੜੇ ਇਨ੍ਹਾਂ ਮਲੇਛਾਂ ਦੀ ਮਦਦ ਕਰਕੇ ਸਿੰਘਾਂ ਨੂੰ ਮਰਵਾਉਂਦੇ ਸਨ। ਸਿੰਘਾਂ ਨੇ ਉਨ੍ਹਾਂ ਹਿੰਦੂਆਂ ਦੇ ਵੀ ਉਨ੍ਹਾਂ ਨੂੰ ਦੰਡ ਦਿੱਤਾ, ਮਾਰਿਆ ਤਾਂ ਨਹੀਂ ਜਾਣੋ, ਪਰ ਹਾਂ ਜਿਹੜਾ ਉਨ੍ਹਾਂ ਦੇ ਕੋਲ ਰੁਪਈਆ ਪੈਸਾ ਸੀ, ਜਿਹੜੀਆਂ ਤੁਰਕਾਂ ਦੀਆਂ ਚਾਪਲੂਸੀਆਂ ਕਰ ਕਰਕੇ ਸਿੱਖਾਂ ਦੇ ਵਿਰੋਧੀ ਬਣ ਬਣ ਕੇ ਇਨ੍ਹਾਂ ਨੇ ਪੈਸਾ ਇਕੱਠਾ ਕੀਤਾ ਸੀ, ਉਹ ਪੈਸਾ ਸਿੰਘਾਂ ਨੇ ਉਨ੍ਹਾਂ ਕੋਲੋਂ ਜ਼ਬਤ ਕਰ ਲਿਆ, ਲੈ ਲਿਆ।
ਚਾਂਦੀ ਸੋਨੇ ਉਹ ਭਲ ਚੀਜ਼,
ਜਿਹੜੀ ਜਿਹੜੀ ਚਾਂਦੀ ਸੋਨਾ ਭਲੀ ਚੀਜ਼ ਜਿਹੜੀ ਵੀ ਮਿਲੀ,
ਲਈ ਦੇ ਚੰਗ ਚੱਕਣ ਕੀ,
ਜਿਹੜੀ ਜਿਹੜੀ ਚੰਗੀ ਚੀਜ਼ ਮਿਲੀ ਸਿੰਘਾਂ ਨੇ ਸਰਹੰਦ ਸ਼ਹਿਰ ਵਿਚੋਂ ਚੱਕ ਲਈ।
ਦੋ ਇਕ ਪੈਰ ਤਿੰਨ ਲੋਟ ਮਚਾਏ,
ਦੋ ਕ ਪੈਰ ਤਕਰੀਬਨ ਲਗਾਤਾਰ ਖਾਲਸੇ ਨੇ ਸਰਹੰਦ ਨੂੰ ਲੁੱਟਿਆ।
ਭੁੱਖੇ ਚੱਕ ਖਾਈ ਮਿਠਾਈ,
ਭੁੱਖ ਵੀ ਲੱਗੀ, ਜਿਹੜੀਆਂ ਮਠਿਆਈ ਦੀਆਂ ਦੁਕਾਨਾਂ ਸਨ ਉਥੋਂ ਫਿਰ ਕਈ ਸਿੰਘਾਂ ਨੇ ਮਠਿਆਈਆਂ ਵੀ ਚੱਕੀਆਂ।
ਚੱਕਨੇ ਜੋਗ ਦਰਬ ਉਠਾਏ,
ਕੁਝ ਰੁਪਈਆ ਪੈਸਾ ਚੁੱਕਿਆ ਜਾ ਸਕਦਾ ਸੀ, ਕੀਮਤੀ ਚੀਜ਼ਾਂ ਉਹ ਚੁੱਕ ਲਈਆਂ।
ਘੋੜੇ ਲੱਭੇ ਸੋ ਲਿਓ ਲਦਾਏ,
ਘੋੜੇ ਲੱਭੇ ਜਿਹੜੇ ਘੋੜੇ ਲੈ ਲਏ, ਉਹਨਾਂ ਘੋੜਿਆਂ ਦੇ ਉੱਤੇ ਖਜ਼ਾਨਾ ਲੱਦ ਲਿਆ।
ਮੁਰਦੋੜੇ ਸਿੰਘ ਤਿੱਤੀ ਰਾਏ,
ਜਿਹੜੇ ਰਸਤੇ ਆਏ ਸਨ ਠੀਕਰੀ ਵਾਲ ਤੋਂ ਮੁੜ ਕੇ, ਉਸੇ ਰਸਤੇ ਪਿਛਾਂ ਨੂੰ ਸਿੰਘ ਮੁੜ ਗਏ।
ਠੀਕਰੀ ਵਾਲੇ ਪਹੁੰਚੇ ਜਾਏ,
ਠੀਕਰੀ ਵਾਲ ਨਗਰ ਦੇ ਵਿਚ ਸਿੰਘ ਵਾਪਸ ਆ ਗਏ ਸਰਹੰਦ ਮਾਰ ਕੇ।
ਮਾਲਵੇ ਫਿਰ ਘੋੜੇ ਲਏ,
ਮਾਲਵੇ ਚ ਆ ਕੇ ਹੁਣ ਜਦੋਂ ਵਾਹਵਾ ਪੈਸਾ ਸਰਹੰਦ ਚੋਂ ਲੈ ਆਂਦਾ ਤੇ ਸਿੰਘਾਂ ਨੂੰ ਘੋੜਿਆਂ ਦੀ ਲੋੜ ਸੀ, ਸ਼ਸਤਰਾਂ ਦੀ ਲੋੜ ਸੀ, ਸੌਦਾਗਰ ਸੱਦ ਲਏ, ਉਨ੍ਹਾਂ ਨੂੰ ਪੈਸੇ ਰੁਪਈਏ ਦੇ ਕੇ ਵਧੀਆ ਵਧੀਆ ਘੋੜੇ ਖਰੀਦੇ, ਵਸਤਰਾਂ ਦੀ ਲੋੜ ਸੀ ਵਸਤਰ ਖਰੀਦੇ, ਹਥਿਆਰਾਂ ਦੀ ਸ਼ਸਤਰਾਂ ਦੀ ਲੋੜ ਸੀ ਵਧੀਆ ਹਥਿਆਰ ਤੇ ਸ਼ਸਤਰ ਖਰੀਦੇ ਹਨ।
ਤੇ ਮੁਲਕ ਤੇ ਨਜ਼ਰੇ ਆਏ,
ਔਰ ਜਿਹੜੇ ਉਸ ਇਲਾਕੇ ਦੇ ਵਿੱਚੋਂ ਨਜ਼ਰਾਨੇ ਵੀ ਬੜੇ ਆਏ, ਮਾਲਵੇ ਦੇ ਵਿੱਚ ਵੀ ਬੜੀ ਸਿੱਖੀ ਸੇਵਕੀ ਹੈ ਗੁਰੂ ਸਾਹਿਬ ਦੀ, ਉਨ੍ਹਾਂ ਵੇਖਿਆ ਕਿ ਪੰਥ ਆਇਆ ਸਿੰਘ ਆਏ ਨੇ, ਤੋ ਮਾਲਵੇ ਦੇ ਮਲਵਈ ਸਿੰਘਾਂ ਨੇ ਪੰਥ ਦੀ ਬੜੀ ਸੇਵਾ ਟਹਿਲ ਕੀਤੀ, ਬਹੁਤ ਸਾਰੇ ਨਜ਼ਰਾਨੇ ਦਸਵੰਤ ਦੀ ਮਾਇਆ ਜਿਹੜੀ ਹੈ ਉਹ ਨਵਾਬ ਕਪੂਰ ਸਿੰਘ ਜੀ ਦੇ ਕੋਲ ਲਿਆ ਕੇ ਭੇਟ ਕੀਤੀ।
ਖਾਲਸੇ ਕੋ ਭਇਓ ਪੱਲੇ,
ਇੱਦਾਂ ਹੁਣ ਖਾਲਸੇ ਦੇ ਪੱਲੇ ਵਾਹਵਾ ਪੈਸਾ ਲੱਗ ਗਿਆ ਖਜ਼ਾਨੇ, ਕਿਉਂਕਿ ਲੜਨ ਵਾਸਤੇ ਲੜਾਈ ਕਰਨ ਵਾਸਤੇ ਰੁਪਈਆ ਪੈਸਾ ਵੀ ਚਾਹੀਦਾ, ਸ਼ਸਤਰ ਤਿਆਰ ਹੋਣਗੇ, ਘੋੜੇ ਵਧੀਆ ਹੋਣਗੇ, ਤਾਂ ਹੀ ਲੜਾਈ ਕੀਤੀ ਜਾ ਸਕਦੀ, ਜੰਗ ਕੀਤਾ ਜਾ ਸਕਦਾ, ਉਹਦੇ ਵਾਸਤੇ ਮਾਇਆ ਚਾਹੀਦੀ ਹੈ ਸਿੰਘਾਂ ਦੇ ਗੁਜਰਾਨ ਵਾਸਤੇ, ਤੇ ਉਹ ਮਾਇਆ ਕਾਫੀ ਸਿੰਘਾਂ ਨੂੰ ਇੱਥੋਂ ਹਾਸਲ ਹੋਈ, ਪ੍ਰਾਪਤ ਹੋਈ।
ਅੰਮ੍ਰਿਤਸਰ ਬਿਨ ਕਿਮ ਚੱਲੇ,
ਹੁਣ ਸਿੰਘਾਂ ਦੇ ਅੰਦਰ ਚਾਓ ਜਾ ਗਿਆ ਵੀ ਹੁਣ ਅੰਮ੍ਰਿਤਸਰ ਸਾਹਿਬ ਚੱਲੀਏ, ਹੁਣ ਅੰਮ੍ਰਿਤਸਰ ਸਾਹਿਬ ਜਾਏ ਬਿਨਾਂ ਸਿੰਘਾਂ ਦਾ ਮਨ ਉਤਾਵਲਾ ਹੋ ਰਿਹਾ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰੀਏ, ਬੜੇ ਮਹੀਨੇ ਲੰਘ ਗਏ ਨੇ, ਕਿੰਨਾ ਚਿਰ ਹੋ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਦੀਦਾਰ ਨਹੀਂ ਹੋਏ।
ਦੋਹੇਰਾ ਮੇਲੋ ਆਇਓ ਟਿਗ ਜੋ, ਤਬ ਪੰਥ ਪਇਓ ਤਿਆਰ।
ਸਿੰਘਾਂ ਅੰਦਰ ਚਾਓ, ਉਧਰ ਜੋੜ ਮੇਲਾ ਦੀਵਾਲੀ ਦਾ ਨੇੜੇ ਆ ਗਿਆ, ਸਿੰਘਾਂ ਨੇ ਆਖਿਆ ਕਿ ਭਾਈ ਦੀਵਾਲੀ ਦਾ ਜੋੜ ਮੇਲਾ ਨੇੜੇ ਆ ਗਿਆ ਤੇ ਚੱਲੀਏ ਹੁਣ ਜੋ ਹੋਵੇਗਾ ਵੇਖੀ ਜਾਏਗੀ। ਇਸ ਵਾਰ ਦੀਵਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਜੀ ਦੀ ਨਗਰੀ ਚ ਚੱਲ ਕੇ ਮਨਾਵਾਂਗੇ।
ਮਨੋਂ ਚਲਤੇ ਥੇ ਨਏ ਗਿਣ ਜਿਤਨੋ ਹਾਰ।
ਇਹੋ ਜਿਹੇ ਸਿੰਘ ਨੇ ਜਿਹੜੇ ਮਰਨ ਤੋਂ ਨਹੀਂ ਡਰਦੇ ਔਰ ਜਦੋਂ ਜੰਗ ਦੇ ਮੈਦਾਨ ਵਿਚ ਲੜਦੇ ਨੇ ਇਹ ਨਹੀਂ ਵੇਖਦੇ ਕਿ ਕਿੰਨੇ ਕੁ ਦੁਸ਼ਮਣ ਨੇ ਸਾਡੇ ਸਾਹਮਣੇ ਖੜੇ, ਉਨ੍ਹਾਂ ਦੀ ਗਿਣਤੀ ਮਿਣਤੀ ਵੀ ਨਹੀਂ ਕਰਦੇ।
ਜੋ ਪਏ ਖਬਰ ਮਲਵਈਆਂ ਜਬ ਸੁਣ ਪਾਏ ਆਨ ਪੰਥ ਕੋ ਦਈ ਵਧਾਏ।
ਉਧਰ ਮਲਵਈ ਸਿੰਘਾਂ ਨੂੰ ਜਦੋਂ ਖਬਰ ਹੋਈ ਉਨ੍ਹਾਂ ਨੇ ਆ ਕੇ ਖਬਰ ਦਿੱਤੀ, ਆ ਕੇ ਬੇਨਤੀ ਕੀਤੀ ਨਵਾਬ ਕਪੂਰ ਸਿੰਘ ਜੀ ਹੋਣਾ ਨੂੰ ਸਾਰੇ ਸਿੰਘਾਂ ਨੂੰ ਕਿ ਇਸ ਵਾਰੀ ਜੋੜ ਮੇਲਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੱਲ ਕੇ ਮਨਾਈਏ ਕਿਉਂਕਿ ਪਾਪੀ ਨਾਦਰ ਵਾਪਸ ਮੁੜ ਗਿਆ ਹੈ।
ਜਦੋਂ ਜਦੋਂ ਦੇ ਸਭਿਆਨ ਘੋੜੇ
ਮਲਵਈ ਸਿੰਘਾਂ ਨੇ ਬੜੀ ਸੇਵਾ ਕੀਤੀ ਪੰਥ ਦੀ ਵੱਖਰੇ ਵੱਖਰੇ ਨਾਲ ਮਲਵਈ ਸਿੰਘ ਵੀ ਫੌਜਾਂ ਦੇ ਵਿਚ ਸ਼ਾਮਲ ਸਨ। ਮਾਲਵੇ ਦੀਆਂ ਸੰਗਤਾਂ ਨੇ ਬੜੀ ਸੇਵਾ ਕੀਤੀ, ਵੱਖਰੇ ਵੱਖਰੇ ਘੋੜੇ ਲਿਆ ਕੇ ਸਭ ਨੂੰ ਭੇਟ ਕੀਤੇ।
ਪੰਥ ਆ ਗਏ ਜੋੜੇ
ਮਲਵਈ ਸਿੰਘਾਂ ਨੂੰ ਵੀ ਪੰਥ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ, ਜਿਵੇਂ ਬਾਬੇ ਆਲਾ ਸਿੰਘ ਤੇ ਗੁਰਬਖਸ਼ ਸਿੰਘ ਹੋਣਾ ਤੇ ਭਾਈ ਬੁੱਢਾ ਸਿੰਘ ਜੀ ਹੋਣਾ ਤੇ ਜਿਹੜੇ ਅੱਗੋਂ ਭਾਈ ਭਗਤੂ ਦੀ ਅੰਸ ਵੰਸ਼ ਚੋਂ ਸਨ, ਭਾਈ ਰੂਪੇ ਦੀ ਅੰਸ ਵੰਸ਼ ਚੋਂ, ਸਾਰਿਆਂ ਦੇ ਉੱਤੇ ਪੰਥ ਨੇ ਬੜੀ ਕਿਰਪਾ ਕੀਤੀ।
ਅੱਗੇ ਵਧਿਓ ਪੰਥ ਸਿਉ ਰਾਏ।
ਇਹ ਤਾਂ ਪੰਥ ਦੇ ਨਾਲ ਸਾਰਿਆਂ ਦੀ ਸਾਂਝ ਪੈ ਗਈ, ਖਾਲਸੇ ਦੇ ਨਾਲ ਸਾਰਿਆਂ ਦੀ ਸਾਂਝ ਪੈ ਗਈ।
ਮੇਲੋ ਆਇਓ ਹਮ ਪਾਏ।
ਤੋ ਮਾਲਵੇ ਦੀ ਸੰਗਤ ਨੇ ਬੇਨਤੀ ਕੀਤੀ, ਆਖਿਆ ਖਾਲਸਾ ਜੀ ਜੋੜ ਮੇਲਾ ਮਨਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਮੁੜ ਕੇ ਫੇਰ ਆ ਜਾਓ ਜੇ ਸਾਡੇ ਕੋਲ। ਸਾਡੇ ਕੋਲੋਂ ਹਾਲੇ ਤੁਹਾਡੀ ਸੇਵਾ ਨਹੀਂ ਪੁੱਗ ਸਕੀ, ਤੁਸੀਂ ਸੇਵਾ ਕਰਾਉਣ ਵਾਸਤੇ ਭਾਵ ਸਾਡੀ ਭਾਵਨਾ ਪੂਰੀ ਕਰਨ ਵਾਸਤੇ ਮੁੜ ਕੇ ਦੁਬਾਰਾ ਆਉਣਾ।
ਜੋ ਹਮ ਪਰ ਤੁਰਕ ਪਾਵੇ ਜੋਰ।
ਹਾਂ, ਕਿਉਂਕਿ ਹੁਣ ਸਾਡੇ ਤੇ ਤੁਰਕਾਂ ਨੇ ਵੀ ਅੱਖ ਰੱਖਣੀ ਹੈ ਕਿ ਤੁਸੀਂ ਸਿੰਘਾਂ ਦੀ ਮਦਦ ਕੀਤੀ ਹੈ, ਸਿੰਘਾਂ ਨੂੰ ਆਪਣੇ ਕੋਲ ਰੱਖਿਆ, ਤੇ ਜੇ ਤੁਰਕ ਸਾਡੇ ਵੱਲ ਕੈੜੀ ਅੱਖ ਕਰਕੇ ਵੇਖਣਗੇ।
ਖਬਰ ਲਿਓ ਹਮ ਆਨ ਬੌਰ।
ਖਾਲਸਾ ਜੀ ਤੁਸੀਂ ਮੁੜ ਕੇ ਆ ਕੇ ਸਾਡੀ ਬਾਂਹ ਫੜਨੀ ਹੈ, ਕਿਤੇ ਇਹ ਨਾ ਹੋਵੇ ਕਿ ਅਸੀਂ ਇੱਥੇ ਹੀ ਰਹਿ ਜਾਈਏ ਤੇ ਤੁਸੀਂ ਸਾਡੀ ਮਦਦ ਵਾਸਤੇ ਬੌੜੋ ਹੀ ਨਾ। ਤੇ ਖਾਲਸਾ ਜੀ ਮੁੜ ਕੇ ਆ ਕੇ ਸਾਡੀ ਬੌੜੀ ਵੀ ਕਰਨੀ ਹੈ।
ਕਹਿਓ ਪੰਥ ਹਮ ਐ ਤਾਏ ਕਲਿਓ ਚਿੱਠੀ ਹਲਕਾਰੇ ਪਾਏ।
ਪੰਥ ਨੇ ਆਖਿਆ ਇਨ੍ਹਾਂ ਮਾਲਵੇ ਦੇ ਸਿੰਘਾਂ ਨੂੰ, ਬਾਬੇ ਆਲਾ ਸਿੰਘ ਹੋਣਾ ਨੂੰ, ਸਾਰਿਆਂ ਨੂੰ ਕਿ ਬੇਫਿਕਰ ਹੋ ਜਾਓ, ਜਦੋਂ ਕਿਤੇ ਤੁਹਾਡੇ ਤੇ ਕੋਈ ਸਮੱਸਿਆ ਆਵੇ ਤੇ ਸਾਡੇ ਕੋਲ ਚਿੱਠੀ ਭੇਜ ਦਿਓ ਹਲਕਾਰੇ ਦੇ ਹੱਥ।
ਹਮ ਐ ਤਾਏ
ਅਸੀਂ ਦੌੜ ਕੇ ਭੱਜ ਕੇ ਚੱਲ ਕੇ ਆਵਾਂਗੇ ਤੁਹਾਡੀ ਮਦਦ ਕਰਨ ਵਾਸਤੇ।
ਚਲਿਓ ਖਾਲਸੋ ਕਰ ਅਰਦਾਸ ਕਰੇ ਕੰਮ ਪੰਥ ਸਤਿਗੁਰ ਆਪ।
ਖਾਲਸੇ ਨੇ ਅਰਦਾਸਾ ਸੋਧਿਆ ਚਾਲੇ ਦਾ ਠੀਕਰੀ ਵਾਲ ਤੋਂ, ਅਰਦਾਸ ਕੀਤੀ ਪਾਤਸ਼ਾਹ ਆਪ ਜੀ ਦਾ ਖਾਲਸਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾਉਣ ਲੱਗਾ ਜੋੜ ਮੇਲੇ ਮਨਾਉਣ ਵਾਸਤੇ। ਆਪ ਜੀ ਨੇ ਰਾਹ ਪੈਂਡੇ ਸਹਾਈ ਹੋਣਾ ਤੇ ਇਹ ਬੋਲਾ ਖਾਲਸੇ ਦਾ ਸੀ ਉਸ ਵੇਲੇ, ਚੜਦਾ ਹੋਇਆ ਬੋਲਿਆ ਪੈਜ ਰੱਖ ਲਈ ਆਪਣੇ ਨਾਮ ਦੀ, ਲੱਖ 84 ਮੇਦਨੀ ਨਾ ਉਹ ਤੇਰਾ ਧਿਆਮ ਦੀ, ਸਤਿ ਸ੍ਰੀ ਅਕਾਲ ਗੁਰਬਾਰੇ ਅਕਾਲ। ਇਹ ਬੋਲਾ ਬੋਲ ਕੇ ਸਿੰਘ ਚੜ੍ਹਦੀ ਕਲਾ ਦਾ ਫਿਰ ਚਾਲਾ ਪਾਇਆ ਕਰਦੇ ਸਨ। ਤੋ ਸਿੰਘਾਂ ਨੇ ਅਰਦਾਸਾ ਕੀਤਾ ਖਾਲਸੇ ਦੇ ਕੰਮ ਸਤਿਗੁਰੂ ਜੀ ਤੁਸੀਂ ਆਪ ਸਵਾਰਨੇ ਨੇ, ਰਾਹ ਪੈਂਡੇ ਸਹਾਈ ਹੋਣਾ। ਇਸ ਪ੍ਰਕਾਰ ਨਾਲ ਕਹਿ ਕੇ ਪੰਥ ਨੇ ਚਾਲਾ ਪਾਇਆ ਹੈ।
ਜਦ ਖਾਲਸੋ ਤੋਂ ਲੰਘੇ ਹੋ ਦਰਿਆਏ,
ਦਰਿਆ ਬਿਆਸ ਲੰਘਿਆ ਹੈ ਔਰ ਦਰਿਆ ਲੰਘ ਕੇ ਪਾਰ ਜਾ ਪਹੁੰਚੇ ਹਨ,
ਸ੍ਰੀ ਅੰਮ੍ਰਿਤਸਰ ਪਹੁੰਚੇ ਆਏ।
ਚਲਦਿਆਂ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਆ ਪਹੁੰਚੇ ਹਨ।
ਅੱਗੇ ਤੁਰਕਨ ਦਿਓ ਤਲਾਬ ਬਿਗਾੜ।
ਖਾਲਸਾ ਜੀ ਅੱਗੇ ਨਾਦਰ ਦੀ ਸ਼ਹਿ ਦੇ ਨਾਲ ਤੁਰਕਾਂ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਬੇਅਦਬੀ ਕੀਤੀ ਹੋਈ ਸੀ। ਜਦੋਂ ਸਿੰਘ ਇਧਰ ਆ ਗਏ ਤੇ ਇਨ੍ਹਾਂ ਨੇ ਅੰਮ੍ਰਿਤਸਰ ਸਰੋਵਰ ਲਿੱਦ ਦੇ ਨਾਲ, ਜਾਨਵਰਾਂ ਦੇ ਹੱਡਾਂ ਦੇ ਨਾਲ ਬਹੁਤ ਸਾਰੀਆਂ ਭੈੜੀਆਂ ਗੰਦੀਆਂ ਚੀਜ਼ਾਂ ਪਾ ਕੇ ਪੂਰ ਦਿੱਤਾ ਸੀ ਸਰੋਵਰ, ਕਿਉਂਕਿ ਨਾਦਰ ਨੂੰ ਕਿਹਾ ਕਿ ਇਹੀ ਇਹਨਾਂ ਦਾ ਆਬੇ ਹਯਾਤ ਦਾ ਸਰੋਵਰ ਹੈ ਜਿੱਥੋਂ ਇਹ ਜਲ ਪੀ ਕੇ ਫਿਰ ਮੁੜ ਕੇ ਜਿਉਂਦੇ ਹੋ ਜਾਂਦੇ ਨੇ ਤੇ ਸਾਡੇ ਨਾਲ ਲੜਦੇ ਨੇ, ਮਰੇ ਵੀ ਜੀਵ ਪੈਂਦੇ ਨੇ ਸਰੋਵਰ ਵਿੱਚੋਂ। ਉਹਨੇ ਆਖਿਆ ਮੈਂ ਇਹਦਾ ਹੀ ਖੁਰਾ ਖੋਜ ਮਿਟਾ ਦਿਆਂਗਾ। ਤੇ ਬਹੁਤ ਜਿਹੜੇ ਆਲੇ ਦੁਆਲੇ ਬੂੰਗੇ ਬਣੇ ਹੋਏ ਸਨ ਉਹ ਸਾਰੇ ਬੂੰਗੇ ਵੀ ਇਹਨੇ ਢਾ ਦਿੱਤੇ ਸਨ,
ਜਿਹੜੇ ਬੂੰਗੇ ਸਭ ਦੀ ਨੇ ਡਾਰ,
ਜਿਹੜੇ ਬੂੰਗੇ ਬਣੇ ਹੋਏ ਸਨ ਆਲੇ ਦੁਆਲੇ, ਰਾਮਗੜੀਆਂ ਦਾ ਬੂੰਗਾ ਬਣਿਆ ਹੋਇਆ, ਹੋਰ ਵੀ ਸਿੰਘਾਂ ਦੇ, ਹੁਣ ਤਾਂ ਇੱਕਾ ਦੁੱਕਾ ਬੂੰਗੇ ਹੀ ਬਣੇ ਰਹਿ ਗਏ ਨੇ। ਉਦੋਂ ਬਹੁਤ ਸਾਰੇ ਜਥੇਦਾਰਾਂ ਦੇ ਜਿਹੜੇ ਬੂੰਗੇ ਸਨ ਆਲੇ ਦੁਆਲੇ ਬਣੇ ਹੁੰਦੇ ਸਨ, ਹੁਣ ਕੇਵਲ ਜਿਵੇਂ ਰਾਮਗੜੀਆਂ ਦਾ ਬੂੰਗਾ ਬਣਿਆ ਹੋਇਆ, ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਜਥੇਦਾਰਾਂ ਦੇ ਬੂੰਗੇ ਬਣੇ ਹੁੰਦੇ ਸਨ, ਉਹ ਸਾਰੇ ਬੂੰਗੇ ਇਹਨਾਂ ਨੇ ਢਾ ਦਿੱਤੇ ਹਨ।
ਦੋਹੇਰਾ ਹੱਡ ਲਿਦ ਕਤ ਤਾਲ ਮਗ ਖੇਤੀ ਦੇਈ ਬਿਜਾਏ।
ਸ੍ਰੀ ਅੰਮ੍ਰਿਤਸਰ ਸਰੋਵਰ ਦੀ ਇੱਥੋਂ ਤੱਕ ਬੇਅਦਬੀ ਕੀਤੀ ਕਿ ਵਿੱਚ ਹੱਡ ਲਿਦ ਤੇ ਹੋਰ ਬਹੁਤ ਸਾਰਾ ਮਿੱਟੀ ਘੱਟਾ ਸੱਟ ਕੇ ਸਰੋਵਰ ਪੂਰ ਕੇ ਵਿੱਚ ਖੇਤੀ ਬਿਜਵਾ ਦਿੱਤੀ ਸੀ ਅਬਦਾਲੀ ਨਾਦਰ ਨੇ, ਤੁਰਕਾਂ ਨੇ, ਜਕਰੀਏ ਨੇ, ਸੂਬੇ ਲਾਹੌਰ ਨੇ ਵਿੱਚ ਖੇਤੀ ਬਿਜਵਾ ਦਿੱਤੀ ਸੀ, ਸਰੋਵਰ ਬਿਲਕੁਲ ਪੂਰ ਦਿੱਤਾ ਸੀ।
ਦੋ ਖਾਲਸਾ ਜਾ ਕਦ ਸੁੱਟਿਓ ਲੀਨੇ ਖੋਬ ਬਣਾਏ।
ਖਾਲਸਾ ਜਦੋਂ ਦੁਬਾਰਾ ਪਹੁੰਚਿਆ ਅੰਮ੍ਰਿਤਸਰ ਸਰੋਵਰ ਦੇ ਵਿੱਚੋਂ, ਸਾਰੀ ਮਿੱਟੀ ਗਾਰ ਕੱਢ ਕੇ ਦੁਬਾਰਾ ਨਵੇਂ ਸਿਰਿਓਂ ਸ੍ਰੀ ਸਰੋਵਰ ਦੀ ਸੇਵਾ ਆਰੰਭ ਕਰ ਦਿੱਤੀ, ਔਰ ਕੁਝ ਹੀ ਦਿਨਾਂ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਰੋਵਰ ਨੂੰ ਦੁਬਾਰਾ ਬਣਾ ਦਿੱਤਾ।
ਝੂਲਣਾ ਨਿਕਲ ਖੱਡ ਖੁੱਡਲ ਤੇ ਖਾਲਸਾ ਜੀ ਅੰਮ੍ਰਿਤਸਰ ਮੇਲੋ ਤੇ ਜ਼ਰੂਰ ਲਾਇਣਾ।
ਉਸ ਵਕਤ ਸਾਰੇ ਖਾਲਸੇ ਨੂੰ ਖਬਰਾਂ ਭੇਜ ਦਿੱਤੀਆਂ ਕਿ ਪੰਥ ਸਾਰਾ ਇਕੱਠਾ ਹੋਵੇ, ਜਿਹੜੇ ਖੱਡਾਂ ਵਿਚ ਰਹਿ ਰਹੇ ਨੇ, ਜੰਗਲਾਂ ਦੀਆਂ ਝੱਲਾਂ ਵਿਚ ਰਹਿ ਰਹੇ ਨੇ, ਕਿਤੇ ਪਹਾੜਾਂ ਦੀਆਂ ਕੰਧਰਾਂ ਚ ਰਹਿ ਰਹੇ ਨੇ, ਸਭ ਨੂੰ ਖਬਰਾਂ ਭੇਜ ਦਿੱਤੀਆਂ ਕਿ ਖਾਲਸਾ ਜੀ ਇਸ ਵਾਰ ਦਾ ਜੋੜ ਮੇਲਾ ਸਾਰੇ ਪੰਥ ਨੇ ਇਕੱਠਿਆਂ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲਾਉਣਾ ਹੈ।
ਨਹਾਏ ਚਿਨਾਏ ਕੈ ਬੂੰਗੇ ਬੈਠੇ ਤੇ ਅਕਾਲ ਬੂੰਗੇ ਬੈਠ ਮਤੋ ਸਭ ਮਤਾਇਣਾ।
ਔਰ ਆਓ ਸਾਰੀ ਸੰਗਤ, ਸਾਰੇ ਸਿੰਘ ਇਕੱਠੇ ਹੋ ਕੇ ਆਓ ਅੰਮ੍ਰਿਤਸਰ ਸਰੋਵਰ ਵਿਚ ਆ ਕੇ ਇਸ਼ਨਾਨ ਕਰੋ, ਔਰ ਅਕਾਲ ਬੂੰਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਾਰਾ ਪੰਥ ਬੈਠ ਕੇ ਇਕੱਠਾ ਹੋ ਕੇ ਦੀਵਾਨ ਸਜਾਵੇ, ਔਰ ਆਉਣ ਵਾਲੇ ਸਮੇਂ ਦੇ ਵਿਚ ਜਿਹੜੀ ਕੋਈ ਰੂਪ ਰੇਖਾ ਬਣਾਉਣੀ ਆ, ਮਤਾ ਮਤਾਉਣਾ ਹੈ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਕੱਠੇ ਹੋ ਕੇ ਮਤਾ ਪਕਾਓ।
ਕਿਸੇ ਦੁਸ਼ਟ ਕੋ ਦੌੜ ਕੇ ਲੁੱਟ ਲਿਆਵੇ ਤੋ ਬੈਠ ਬੂੰਗਨ ਮਦ ਖੂਬ ਖਾਵਣਾ।
ਔਰ ਅਗਰ ਕਿਸੇ ਦੁਸ਼ਟ ਨੂੰ, ਕਿਸੇ ਦੋਖੀ ਨੂੰ, ਕਿਸੇ ਜਰਵਾਣੇ ਨੂੰ ਰਾਹ ਵਿਚ ਲੁੱਟ ਮਾਰ ਕਰਕੇ ਲਿਆਉਣਾ ਤੇ ਲਿਆਓ, ਤੇ ਲੁੱਟ ਮਾਰ ਕਰਕੇ ਜੇ ਛਕਣਾ ਤੇ ਇੱਥੇ ਆ ਕੇ ਛਕੋ ਬਹਿ ਕੇ ਬੂੰਗੇ ਦੇ ਉੱਤੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਲੇ ਦੁਆਲੇ ਜਿਹੜੇ ਬੂੰਗੇ ਨੇ ਜਥੇਦਾਰਾਂ ਦੇ, ਉਹਨਾਂ ਬੂੰਗਿਆਂ ਦੇ ਵਿਚ ਆ ਕੇ ਸਾਰੇ ਬਹਿ ਕੇ ਛਕੋ, ਇੱਥੇ ਆਪਣਾ ਸਮਾਂ ਬਤੀਤ ਕਰੋ।
ਤੁਰਕ ਖੜੇ ਆਵੇ ਸਿੰਘ ਭੱਜ ਜਾਵੇ ਮੈਂ ਹੁਣ ਬਾਦਾ ਸਤਿਗੁਰੂ ਪਾਵਣਾ।
ਜੇ ਪੰਥ ਦਾ ਜ਼ੋਰ ਚੱਲੇ ਤੇ ਪੰਥ ਦਾ ਜ਼ੋਰ ਚਲਾਉਣਾ ਤੁਰਕਾਂ ਦੇ ਉੱਤੇ, ਪਰ ਜੇ ਤੁਰਕ ਬਹੁਤੇ ਆ ਜਾਣ ਤੇ ਫਿਰ ਸਿੰਘਾਂ ਨੂੰ ਹਰਨ ਭਰਨ ਵੀ ਹੋਣਾ ਪੈਂਦਾ, ਕਿਉਂਕਿ ਇਸੇ ਤਰ੍ਹਾਂ ਖਾਲਸੇ ਦਾ ਵਾਧਾ ਹੋਣਾ। ਹੁਣ ਜੇ ਤੁਰਕ ਜ਼ਿਆਦਾ ਆ ਜਾਣ ਤੇ ਸਿੰਘ ਥੋੜੇ ਹੋਣ ਤੇ ਕਈ ਥਾਵਾਂ ਤੇ ਲੜਾਈਆਂ ਵੀ ਕੀਤੀਆਂ ਥੋੜਿਆਂ ਨੇ ਬਹੁਤਿਆਂ ਨਾਲ, ਇਹ ਵੀ ਇਤਿਹਾਸ ਹੈ। ਪਰ ਇਹ ਵੀ ਨਾਲ ਇਤਿਹਾਸ ਹੈ ਕਿ ਜੇ ਬਹੁਤੀ ਫੌਜ ਹੈ ਤੇ ਨੁਕਸਾਨ ਹੁੰਦਾ ਪੰਥ ਦਾ, ਤੇ ਫਿਰ ਪੰਥ ਫਿਰ ਸਿੰਘ ਜੰਗਲਾਂ ਵਿਚ ਹਰਨ ਭਰਨ ਹੋ ਜਾਂਦੇ ਨੇ, ਕਿਉਂਕਿ ਇਸੇ ਤਰ੍ਹਾਂ ਪੰਥ ਦਾ ਵਾਧਾ ਹੋਣਾ ਇਹੀ ਗੁਰੂ ਕਲਗੀਧਰ ਜੀ ਨੂੰ ਪਾਉਂਦਾ ਹੈ।
ਦੋਹੇਰਾ ਦੀਪ ਮਾਲ ਮੇਲੋ ਕਰੇ ਦਿਨ ਰਹੇ ਕੁਚਕ ਸੁਖ ਪਾਏ।
ਇਸ ਤਰ੍ਹਾਂ ਦੀਪ ਮਾਲਾ ਦਾ, ਦੀਵਾਲੀ ਦਾ ਜੋੜ ਮੇਲਾ ਖਾਲਸੇ ਨੇ ਇਸ ਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਨਾਇਆ। ਬਹੁਤ ਸਾਰੇ ਪੰਥ ਦੇ ਸਿੰਘ, ਬਹੁਤ ਸਾਰੇ ਸਿੰਘਾਂ ਨੇ ਕਾਫੀ ਸਮਾਂ ਇੱਥੇ ਰਹਿ ਕੇ ਸਰੋਵਰ ਦੀ ਸੇਵਾ ਕਰਾਈ, ਜਿਹੜੇ ਬੂੰਗੇ ਢਾ ਦਿੱਤੇ ਸਨ ਉਹ ਬੂੰਗੇ ਨਵੇਂ ਸਿਰਿਓਂ ਬਣਾਏ ਤਿਆਰ ਕੀਤੇ ਹਨ।
ਤੁਰਕਨ ਫੌਜਾਂ ਬੋ ਆਏ ਸਿੰਘ ਤੁਰੇ ਜਿੱਤੇ ਕਿਤ ਦਾਏ।
ਉਧਰ ਤੁਰਕਾਂ ਦੀਆਂ ਫੌਜਾਂ ਆ ਗਈਆਂ, ਸਿੰਘਾਂ ਨੂੰ ਪਤਾ ਲੱਗਾ ਕਿ ਹੁਣ ਹਰਨ ਭਰਨ ਹੋਈਏ, ਤੋ ਸਿੰਘ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹਰਨ ਭਰਨ ਹੋ ਗਏ। ਫਿਰ ਹੋਰ ਹੋਰ ਇਲਾਕਿਆਂ ਦੇ ਵਿਚ ਜਿਧਰੋਂ ਜਿਧਰੋਂ ਸਿੰਘ ਆਏ ਸਨ ਉਹਨਾਂ ਇਲਾਕਿਆਂ ਵਿਚ ਜਾ ਪਹੁੰਚੇ ਹਨ।
ਦੋਹੇਰਾ ਅਬੈ ਹਕੀਕਤ ਮੈਂ ਕਹੂੰ ਸੁਣੋ ਸੰਤ ਲਾਏ ਪ੍ਰੀਤ।
ਖਾਲਸਾ ਜੀ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਹੁਣ ਇਕ ਹੋਰ ਹਕੀਕਤ, ਹਕੀਕਤ ਦਾ ਮਤਲਬ ਹੈ ਸੱਚ, जो होया है कोई कल्पना नहीं, कोई मिथ्यास नहीं, हकीकत सुनान लगा। हकीकत और ये हकीकत ऐसी है कि जिसनु सुनदया रोमटे खड़े हो जाते हैं। ये हकीकत ऐसी है जिसनु सुन के पंथ तो अपना आपा कुर्बान का जज्बा पैदा हो जाता है। ये हकीकत है उस महान सूरवीर योधे सिंह दी जिन्हों नेता प्रति अरदास दे विच याद करते हैं। और अरदास विच जदों कहा जाता है जिन्ह ने बंद बंद कटाए, जिन्हां ने बंद बंद कटाए ते ध्यान जिस महान शहीद वल चलिया जाता है, ये हकीकत उस सिंह दी है जिसका नाम लिया रसना पवित्र हो जाती है, शहीद भाई मनी सिंह जी। ये भाई मनी सिंह वो शहीद है जिसके पुत्र शहीद, जिसके भरा शहीद, जिसके पोतरे भी शहीद। वो परिवार जिस परिवार दे विच इको परिवार च 52 तो वद मैंबर इको परिवार दे शहादत दे जाम नू प्राप्त होए। भाई मनी सिंह दे परिवार च एक परिवार च एक शहीद होया होवे ना तो परिवार नू सारी दुनिया नमस्कार कर दी के शहीद दा परिवार है। पर भाई मनी सिंह दे परिवार च 50 तो वद मैंबर इको परिवार दे शहीद। ये 11 भरा सी भाई मनी सिंह होनी, 10 भरा शहीद होए। इन्हां दे अगों 10 पुत्र सन। भाई मनी सिंह जी दे दसे शहीद भाई बचित्र सिंह जी, भाई उदय सिंह जी, कलगीधर पातशाह दे समय उन्हां दा इतिहास आपां वाचिया। इन्हां दे पोतरे भाई अकड़ सिंह जी वर्गे जिन्हां ने भाई मनी सिंह दी शहीदी दा बदला भी लिया सी, ओह भी शहीद। यह शहीदां दा परिवार है। और शहीद भाई मनी सिंह जी ऐसे महान सूरबीर सिंह ने जेड़े पंथ दे विच बड़ा महान रुतबा रखते ने। और सिख पंथ दे विच अगर कोई सब तो वड्डी और महान प्रतिष्ठित पदवी है, सब तो महान ते प्रतिष्ठित पदवी, वह है सचखंड श्री हरिमंदर साहब के हैड ग्रंथी भी। वो प्रतिष्ठित पदवी के मालक ने भाई साहब भाई मनी सिंह जी शहीद। इन्हां नूं हैड ग्रंथी श्री दरबार साहब जी का हैड ग्रंथी होने का मुख पुजारी होने का माण प्राप्त है। और पंथ वास्ते बड़ी बड़ी चढ़ती कला दे कार जदों कि पंथ दे विच समस्या आ जाती जिमें पिछे बंदईयां ते तत् खालसा का रौला पिया, उहदे विच भाई मनी सिंह जी नूं विच लिआंदा गया। भाई साहब जी ने विच पै के सर्वसंमति नाल खालसे का फैसला कराया। जदों भी कितने कोई समस्या आ जाती सी भाई मनी सिंह जी की सलाह ली जाती सी। इहो जे महान गुरमुख प्यारे भाई मनी सिंह जी जो काने काछे दे इलाके दे जन्म दे धारनी हन। और भाई साहब भाई लखी शाह बणजारा ते ओ सूरमा भाई लखी शाह बणजारा जिन्हें धन गुरु तेग बहादुर साहब नौवे पातशाह दे पावन शरीर दा संस्कार कीता अपने घर नू अग ला के। भाई लखी शाह बणजारे दे जवाई सन भाई मनी सिंह शहीद, उना दे दमाद सन। भाई लखी शाह बणजारे की लड़की भाई मनी सिंह होना नू व्याही हुई सी। तो एहो जे महान शहीद की साखी उना दी विथिया भाई साहब भाई रतन सिंह जी मैं कहिंदे मैं कहण लगा ए हकीकत है कि 90 साल का बजुर्ग आदमी, 90 साल की उम्र से जदों भाई साहब ने शहीदी पाई भाई मनी सिंह ने, 90 साल की उम्र की बजुर्गी की अवस्था दे विच भी ए भावना के सिर जावे ता जावे मेरा सिखी सिदक ना जावे। एहो जे महान शहीद दी साखी हुण कहण लगा खालसा जी। भाई रतन सिंह जी कहंदे हुण ध्यान दे के सुनो, यह है साडे बजुर्गां दा इतिहास, यह है साडे सूरबीर बहादुर सिंघां दा इतिहास कि जे बंद बंद कटिया जा रहा है ते तां वी सुखमणी साहब दे पाठ दे विच सुरत जुड़ी हुई है ते बाणी पढ़ रहे ने। इहो सूरबीरां दा इतिहास है खालसा जी सुनो।
मनी सिंह जी रख सिखी महाशहीदी लीत।
महान सिख भाई मनी सिंह जी जिन्हां ने सिखी दा सिदक पालदिआं शहादत दा जाम प्राप्त कीता। सूबे लाहौर वल्लों कहा गया जकरीए खां वल्लों ਬੜੇ ਬੜੇ ਲਾਲਚ ਦਿੱਤੇ ਗਏ, ਅੱਗੇ ਕਥਾ ਆਵੇਗੀ ਸਾਰੀ, ਬੜੇ ਬੜੇ ਲਾਲਚ ਲੋਭ ਦਿੱਤੇ ਗਏ। ਪਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਸ਼ਹਾਦਤ ਦਾ ਜਾਮ ਜਿਵੇਂ ਪ੍ਰਾਪਤ ਕੀਤਾ ਹੈ, ਉਹ ਕਥਾ ਆਪ ਖਾਲਸਾ ਜੀ ਸਰਵਣ ਕਰੋ।
ਮਨੀ ਸਿੰਘ ਤੋਂ ਸੰਤ ਸੁਜਾ।
ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਕਰੈਕਟਰ ਬਾਰੇ ਦੱਸਣ ਲੱਗੇ ਨੇ ਵੀ ਕਿੱਦਾਂ ਦਾ ਕਿਰਦਾਰ ਸੀ ਉਹਨਾਂ ਦਾ। ਕਹਿੰਦੇ ਭਾਈ ਮਨੀ ਸਿੰਘ ਜੀ ਇੱਕ ਪੂਰਨ ਮਹਾਨ ਸੰਤ ਸਨ, ਪੂਰਨ ਮਹਾਨ ਸੰਤ ਸਨ। ਅਗਰ ਕਿਸੇ ਸੰਤ ਨੂੰ ਵੇਖਣਾ ਹੋਵੇ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਸ਼ਹੀਦ ਦਾ ਸਰੂਪ ਵੇਖ ਲੈਣਾ, ਉਹ ਇੱਕ ਪੂਰਨ ਸੰਤ ਹਨ। ਅਗਰ ਕਿਤੇ ਸੰਤ ਦੀ ਡੈਫੀਨੇਸ਼ਨ ਸਮਝਣੀ ਹੋਵੇ, ਸੰਤ ਪਦ ਦੀ ਪਰਿਭਾਸ਼ਾ ਸਮਝਣੀ ਹੋਵੇ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਵੇਖ ਲੈਣਾ, ਉਹਨਾਂ ਦਾ ਜੀਵਨ ਵਾਚ ਲੈਣਾ, ਇੱਕ ਪੂਰਨ ਸੰਤ ਵਾਲਾ ਜੀਵਨ ਹੈ।
ਜਤੀ ਸਤੀ ਉਹ ਧਿਆਨੀ ਮਾਨ।
ਅਗਰ ਕਿਸੇ ਨੇ ਜਤੀ ਵੇਖਣਾ, ਜਤੀ ਕੋਈ ਕਹਿੰਦਾ ਜੀ ਹਨੂਮਾਨ ਜੀ ਜਤੀ ਨੇ, ਕੋਈ ਕਹਿੰਦਾ ਜੀ ਗੋਰਖਨਾਥ ਜਤੀ ਹੈ, ਪਰ ਕਹਿੰਦੇ ਜੇ ਕਿਸੇ ਜਤੀ ਦੀ ਪਰਿਭਾਸ਼ਾ ਸਮਝਣੀ ਹੈ ਤੇ ਉਹ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਦਰਸ਼ਨ ਕਰ ਲੈਣਾ, ਕਿਉਂਕਿ ਉਹਨਾਂ ਵਰਗਾ ਕੋਈ ਮਹਾਨ ਜਤੀ ਨਹੀਂ ਹੈ। ਗੁਰਸਿੱਖੀ ਵੀ ਪਾਲੀ, ਗੁਰੂ ਘਰ ਦੀ ਕਿਤਨੀ ਮਹਾਨ ਸੇਵਾ ਭਾਈ ਸਾਹਿਬ ਨੇ ਕੀਤੀ। ਜਿੰਨਾ ਰੁਤਬਾ ਗੁਰੂ ਘਰ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਹੈ, ਉਹੀ ਰੁਤਬਾ ਗੁਰੂ ਘਰ ਦੇ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਹੈ। ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਲਿਖਣ ਦੀ ਸੇਵਾ ਕੀਤੀ ਤੇ ਕਲਗੀਧਰ ਪਾਤਸ਼ਾਹ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਣ ਦੀ ਸੇਵਾ ਭਾਈ ਮਨੀ ਸਿੰਘ ਜੀ ਨੇ ਕੀਤੀ। ਦਸਵੇਂ ਪਾਤਸ਼ਾਹ ਜਦੋਂ ਦਮਦਮਾ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਖਵਾਇਆ ਤੇ ਭਾਈ ਮਨੀ ਸਿੰਘ ਜੀ ਨੇ ਲਿਖਿਆ, ਲਿਖਾਰੀ ਭਾਈ ਮਨੀ ਸਿੰਘ ਜੀ ਸਨ। ਭਾਈ ਮਨੀ ਸਿੰਘ ਜੀ ਦੀ ਸਿੱਖਾਂ ਦੀ ਲਿਖੀ ਹੋਈ ਭਗਤ ਮਾਲਾ, ਦੋ ਗ੍ਰੰਥ ਭਾਈ ਸਾਹਿਬ ਜੀ ਦੇ ਮਿਲਦੇ ਨੇ, ਇੱਕ ਪੁਰਾਤਨ ਜਨਮ ਸਾਖੀ ਭਾਈ ਮਨੀ ਸਿੰਘ ਜੀ ਦੇ ਹੱਥਾਂ ਦੀ ਲਿਖੀ ਹੋਈ ਔਰ ਇੱਕ ਸਿੱਖਾਂ ਦੀ ਭਗਤ ਮਾਲਾ ਜਿਹਦੇ ਵਿੱਚ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਦਾ ਭਾਈ ਮਨੀ ਸਿੰਘ ਜੀ ਨੇ ਟੀਕਾ ਕੀਤਾ ਹੈ। ਭਾਈ ਸਾਹਿਬ ਜੀ ਦੀ ਉਹ ਲਿਖੀ ਹੋਈ ਪੁਸਤਕ ਹੈ ਸਿੱਖਾਂ ਦੀ ਭਗਤ ਮਾਲਾ। ਇਹੋ ਜਿਹੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਜੋ ਜਤੀ ਹਨ, ਸਤੀ ਹਨ ਔਰ ਮਹਾਨ ਧਿਆਨੀ ਵੀ ਨੇ, ਧਿਆਨ ਦੀ ਸਾਧਨਾ ਦੇ ਵਿੱਚ ਜਦੋਂ ਬੈਠਦੇ ਨੇ ਤੇ ਆਪਣੀ ਸਮਾਧੀ ਵਿੱਚ ਲਵਲੀਨ ਹੋ ਜਾਂਦੇ ਹਨ।
ਅਥੀ ਤਪੀ ਉਹ ਮਤ ਕੋ ਪੂਰੋ।
ਹੱਠ ਦੀ ਗੱਲ ਕਰੀਏ ਤੇ ਭਾਈ ਮਨੀ ਸਿੰਘ ਜੀ ਮਹਾਨ ਹਠੀ ਵੀ ਨੇ। ਭਾਈ ਸਾਹਿਬ ਜੀ ਦੀ ਆਪਣੀ ਲਿਖਤ ਦੇ ਮੁਤਾਬਕ ਜਦੋਂ ਮਾਤਾ ਸੁੰਦਰੀ ਜੀ ਨੂੰ ਲਿਖ ਕੇ ਭੇਜਦੇ ਨੇ ਇੱਕ ਹੁਕਮਨਾਮਾ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਹੱਥਾਂ ਦਾ ਲਿਖੀ ਹੋਈ ਚਿੱਠੀ ਹੈ ਜਿਹੜੀ ਮਾਤਾ ਸੁੰਦਰੀ ਜੀ ਨੂੰ ਭਾਈ ਮਨੀ ਸਿੰਘ ਜੀ ਨੇ ਲਿਖ ਕੇ ਭੇਜੀ, ਉਹਦੇ ਚ ਲਿਖਿਆ ਹੈ। ਉਹ ਚਿੱਠੀ ਬੜੇ ਵਿਸਥਾਰ ਦੇ ਨਾਲ ਡਾਕਟਰ ਗੰਡਾ ਸਿੰਘ ਹੋਣਾ ਨੇ ਪੁਰਾਤਨ ਹੁਕਮਨਾਮਿਆਂ ਦੇ ਵਿੱਚ ਲਿਖੀ ਹੋਈ ਹੈ ਕਿ ਮਾਤਾ ਜੀ ਨੂੰ ਬੇਨਤੀ ਕਰਕੇ ਕਹਿੰਦੇ, ਮਾਤਾ ਜੀ ਮੇਰਾ ਸਰੀਰ ਕੁਝ ਖੇਚਲ ਪ੍ਰਵਾਨ ਕਰਦਾ, ਸਰੀਰ ਨੂੰ ਤਾਪ ਦਾ ਬਿਮਾਰ ਬੁਖਾਰ ਦਾ ਰੋਗ ਹੈ। ਇਹ ਭਾਈ ਮਨੀ ਸਿੰਘ ਜੀ ਦੀ ਲਿਖਤ ਹੈ। ਸਰੀਰ ਨੂੰ ਬੁਖਾਰ ਹੈ, ਮੈਂ ਤਈਏ ਤਾਪ ਦੀ ਦੋ ਵਾਰੀ ਕਥਾ ਸੁਣ ਚੁੱਕਾ ਹਾਂ। ਸਰੀਰ ਨੂੰ ਭਾਰੀ ਖੇਚੜਾ ਹੈ, ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਸੇਵਾ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਆਲਸ ਨਹੀਂ ਹੈ। ਇਹ ਭਾਈ ਮਨੀ ਸਿੰਘ ਜੀ ਦੀ ਲਿਖਤ ਹੈ ਕਿ ਸਰੀਰ ਨੂੰ ਬੁਖਾਰ ਹੈ, ਤਾਪ ਹੈ ਔਰ ਬਾਹਰ ਪੰਥ ਦੇ ਵਿੱਚ ਘਰਾਂ ਨੂੰ ਵਿੱਚੋਂ ਸਿੰਘਾਂ ਨੂੰ ਕੱਢ ਕੱਢ ਕੇ ਸ਼ਹੀਦ ਕੀਤਾ ਜਾ ਰਿਹਾ, ਪਰ ਮੈਂ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਆਲਸ ਨਹੀਂ ਰੱਖੀ। ਇਹ ਭਾਈ ਮਨੀ ਸਿੰਘ ਜੀ ਦੀ ਲਿਖਤ ਹੈ ਜੋ ਉਹਨਾਂ ਨੇ ਮਾਤਾ ਜੀ ਨੂੰ ਆਪਣੀ ਉਸ ਵੇਲੇ ਦੀ ਸਥਿਤੀ ਜਿਹੜੀ ਪੰਜਾਬ ਦੀ ਸੀ ਉਹ ਲਿਖ ਕੇ ਭੇਜੀ ਹੈ। ਯਾਨੀ ਕਿ ਹੱਠੀ ਵੀ ਨੇ, ਹੱਠ ਵੀ ਤੇ ਕਰਨਾ ਪੈਂਦਾ, ਇਹ ਨਿਰਮਲ ਹੱਠ ਹੈ। ਇੱਕ ਹੱਠ ਹੁੰਦਾ ਹੰਕਾਰ ਦੇ ਨਾਲ, ਮੈਂ ਕਰ ਸਕਦਾ ਜੀ, ਇੱਕ ਤਾਂ ਉਹ ਹੱਠ ਹੁੰਦਾ, ਇੱਕ ਹੱਠ ਹੁੰਦਾ ਨਹੀਂ ਮੇਰੇ ਗੁਰੂ ਦਾ ਹੁਕਮ ਹੈ, ਇਹ ਕਰਨਾ ਹੈ। ਕਿੰਨਾ ਫਰਕ ਹੈ ਦੋਵਾਂ ਵਿੱਚ। ਇੱਕ ਤਾਂ ਹੁੰਦਾ ਵੀ ਮੈਂ ਕਰਾਂਗਾ ਜੋ ਕੁਝ ਮਰਜ਼ੀ ਹੋ ਜਾਏ। ਇਸ ਹੱਠ ਨੂੰ ਮਹਾਰਾਜ ਜੀ ਕਹਿੰਦੇ ਮਨ ਹੱਠ ਤਰਫ ਨਾ ਜਿੱਪਈ ਜੇ ਬਹੁਤਾ ਘਾਲੇ। ਇਹੋ ਜੇ ਮਨ ਹੱਠ ਦੇ ਨਾਲ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ, ਪਰ ਇੱਕ ਹੱਠ ਵੀ ਮੇਰੇ ਗੁਰੂ ਨੇ ਕਿਹਾ ਅੰਮ੍ਰਿਤ ਵੇਲੇ ਜਾਗਣਾ ਤੇ ਉੱਠਣਾ ਹੀ ਉੱਠਣਾ ਕੁਝ ਹੋ ਜਾਏ। ਮੇਰੇ ਸਤਿਗੁਰਾਂ ਦਾ ਹੁਕਮ ਹੈ ਵੀ ਨਿਤਨੇਮ ਕਰਨਾ, ਕੁਝ ਹੋ ਜਾਏ, ਨਿਤਨੇਮ ਨਹੀਂ ਛੁੱਟਣਾ ਚਾਹੀਦਾ। ਇਹ ਹੱਠ ਭਾਈ ਮਨੀ ਸਿੰਘ ਜੀ ਦੇ ਅੰਦਰ ਐਸਾ ਹੱਠ ਹੈ, ਉਹ ਐਸੇ ਹੱਠ ਦੇ ਧਾਰਨੀ ਨੇ। ਸਰੀਰ ਮੰਨੇ ਨਾ ਮੰਨੇ, ਮੈਂ ਬਲਿਹਾਰ ਜਾਣਾ ਉਹਨਾਂ ਬਜ਼ੁਰਗਾਂ ਤੋਂ ਭਾਵੇਂ ਗੋਡੇ ਦਰਦ ਹੁੰਦੇ ਨੇ, ਸਰੀਰ ਦਰਦ ਹੁੰਦਾ, ਪਰ ਉਹਨਾਂ ਦੀ ਭਾਵਨਾ ਕਿ ਗੁਰੂ ਦੁੱਖ ਨਿਵਾਰਨ ਸਾਹਿਬ ਜਾ ਕੇ ਕਥਾ ਸੁਣਨੀ ਸੁਣਨੀ ਹੈ, ਉਹ ਆਉਂਦੇ ਨੇ ਹਿੰਮਤ ਕਰਕੇ। ਨਮਸਕਾਰੇ ਵੀ ਹੱਠ ਦੇ ਨਾਲ ਹੀ ਆਉਂਦੇ ਨੇ, ਸਰੀਰ ਨਾ ਮੰਨੇ ਫਿਰ ਵੀ ਆਉਣ ਦੀ ਇੱਛਾ ਰੱਖਣੀ ਕਿ ਮੈਂ ਚੱਲ ਕੇ ਸਤਿਗੁਰਾਂ ਦੇ ਦਰਸ਼ਨ ਕਰਨੇ ਨੇ, ਕਥਾ ਸੁਣਨੀ ਹੈ। ਪੰਥ ਦਾ ਇਤਿਹਾਸ ਚੱਲ ਰਿਹਾ, ਸਾਡੇ ਬਜ਼ੁਰਗਾਂ ਦਾ ਇਤਿਹਾਸ ਚੱਲ ਰਿਹਾ, ਅਸੀਂ ਸੁਣਨਾ, ਫਿਰ ਵੀ ਆਉਂਦੇ ਨੇ। ਇਹ ਵੀ ਤੇ ਹੱਠ ਨਾਲ ਹੀ ਆਉਣ ਆ ਹੁੰਦਾ ਨਾ, ਇਹ ਨਿਰਮਲ ਹੱਠ ਹੈ। ਇਸੇ ਹੱਠ ਨੂੰ ਗੁਰੂ ਕਲਗੀਧਰ ਜੀ ਨੇ ਬਚਨ ਕਰਕੇ ਕਿਹਾ ਨੌਵੇਂ ਪਾਤਸ਼ਾਹ ਬਾਰੇ, ਸੀਸ ਦੀਆ ਪਰ ਸਿਰਰ ਨਾ ਦੀਆ, ਕਿ ਆਪਣੇ ਧਰਮ ਪ੍ਰਤੀ ਹੱਠ ਕੇ ਮੈਂ ਆਪਣਾ ਧਰਮ ਨਹੀਂ ਤਿਆਗਣਾ, ਉਹ ਸਿਰਰ ਨਹੀਂ ਤਿਆਗਿਆ, ਸਿਰ ਦੇ ਦਿੱਤਾ, ਇਹ ਨਿਰਮਲ ਹੱਠ ਹੈ। ਭਾਈ ਮਨੀ ਸਿੰਘ ਜੀ ਐਸੇ ਹੱਠੀ ਵੀ ਨੇ, ਉਹ ਐਸੇ ਹੱਠ ਦੇ ਧਾਰਨੀ ਵੀ ਨੇ। ਫਿਰ ਤਪੀ ਤਪਸਵੀ ਬੜੇ ਮਹਾਨ ਨੇ ਭਾਈ ਮਨੀ ਸਿੰਘ ਜੀ, ਉਹਨਾਂ ਦੀਆਂ ਜਿਹੜੀਆਂ ਲਿਖਤਾਂ ਨੇ, ਭਾਈ ਸਾਹਿਬ ਜੀ ਦੀ ਸਿੱਖਾਂ ਦੀ ਭਗਤਮਾਲਾ ਇੱਕ ਪੋਥੀ ਹੈ, ਤੁਸੀਂ ਲੈ ਕੇ ਪੜ੍ਹੋ। ਜਿਵੇਂ ਕੁੱਜੇ ਚ ਸਮੁੰਦਰ ਬੰਦ ਕੀਤਾ ਹੁੰਦਾ, ਭਾਈ ਸਾਹਿਬ ਨੇ ਸਾਡੇ ਜੀਵਨ ਦੇ ਕਿਤਨੇ ਹੀ ਇਹੋ ਜਿਹੇ ਸਵਾਲ ਜਿਨ੍ਹਾਂ ਦੇ ਸਾਨੂੰ ਜਵਾਬ ਲੱਭਣ ਦੀ ਲੋੜ ਪੈਂਦੀ ਤੇ ਅਸੀਂ ਲੋਕਾਂ ਨੂੰ ਪੁੱਛਦੇ ਫਿਰਨੇ ਆ, ਉਸ ਪੁਸਤਕ ਚੋਂ ਮਿਲ ਜਾਂਦੇ ਨੇ। ਉਹਦੇ ਵਿੱਚੋਂ ਜਵਾਬ ਕਿੰਨੇ ਕਿੰਨੇ ਡੂੰਘੇ ਸਵਾਲ ਜਦੋਂ ਸਿੱਖ ਕਰਦੇ ਨੇ, ਉਹਨਾਂ ਦੇ ਜਵਾਬ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਗੁਰੂ ਸਾਹਿਬ ਜੀ ਦੇ ਪਾਸੋਂ ਦਵਾਉਂਦੇ ਨੇ। ਕਿਤਨਾ ਡੂੰਘਾ ਗਿਆਨ ਭਾਈ ਸਾਹਿਬ ਜੀ ਦੇ ਹਿਰਦੇ ਵਿੱਚ। ਉਹਨਾਂ ਨੇ ਭਾਈ ਸਾਹਿਬ ਜੀ ਨੇ ਵੀ ਲਿਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਿਵੇਂ ਹੋਣਾ ਚਾਹੀਦਾ, ਕਰਾਉਣ ਵਾਲੇ ਕਿੱਦਾਂ ਦੇ ਹੋਣੇ ਚਾਹੀਦੇ ਨੇ, ਕਰਨ ਵਾਲੇ ਕਿੱਦਾਂ ਦੇ ਹੋਣੇ ਚਾਹੀਦੇ ਨੇ, ਇਹ ਵੀ ਜਾਂਚ ਭਾਈ ਮਨੀ ਸਿੰਘ ਜੀ ਨੇ ਦੱਸੀ ਹੈ। ਫਿਰ ਨਿਤਨੇਮ ਸਾਧਨਾ ਕਿਵੇਂ ਕਰਨੀ ਹੈ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਿਵੇਂ ਕਰਨਾ, ਭਾਈ ਸਾਹਿਬ ਜੀ ਨੂੰ ਭਾਈ ਮਨੀ ਸਿੰਘ ਜੀ ਨੇ ਇੱਕ ਥਾਂ ਤੇ ਦੱਸਿਆ ਕਿ ਵਾਹਿਗੁਰੂ ਸ਼ਬਦ ਦਾ ਅਭਿਆਸ ਕਿਵੇਂ ਕਰਨਾ, ਤੇ ਭਾਈ ਸਾਹਿਬ ਕਹਿੰਦੇ ਸਵਾਸਾਂ ਦੀ ਪ੍ਰਕਿਰਿਆ ਨਾਲ, ਜਦੋਂ ਸਵਾਸ ਅੰਦਰ ਜਾਵੇ ਤਾਂ ਵਾਹੇ, ਸਵਾਸ ਬਾਹਰ ਆਵੇ ਤਾਂ ਗੁਰੂ, ਇਹ ਅਭਿਆਸ ਭਾਈ ਮਨੀ ਸਿੰਘ ਜੀ ਦੱਸਦੇ ਨੇ। ਕਿਉਂਕਿ ਆਪ ਤਪਸਵੀ ਨੇ, ਸਾਧਕ ਨੇ, ਸਾਧਨਾ ਕਰਨ ਵਾਲਾ ਸਾਧਕ ਹੀ ਕਿਸੇ ਦੂਸਰੇ ਨੂੰ ਦੱਸ ਸਕਦਾ ਕਿ ਸਾਧਨਾ ਕਿਵੇਂ ਕਰਨੀ ਹੈ। ਹਵਾ ਦੇ ਵਿੱਚ ਗੱਲਾਂ ਉਡਾਉਣ ਵਾਲਾ ਨਹੀਂ ਦੱਸ ਸਕਦਾ, ਜਿਹੜਾ ਆਪ ਸਾਧਕ ਹੈ ਉਹੀ ਦੱਸ ਸਕਦਾ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਮਹਾਨ ਤਪੀ ਨੇ, ਉਹ ਮਤ ਕੋ ਪੂਰੋ, ਬੜਾ ਵਿਸ਼ਾਲ ਦਿਮਾਗ ਭਾਈ ਮਨੀ ਸਿੰਘ ਜੀ ਦਾ, ਮਤ ਬੜੀ ਵਿਸ਼ਾਲ ਭਾਈ ਮਨੀ ਸਿੰਘ ਜੀ ਦੀ। ਜਦੋਂ ਪੰਥ ਦੀਆਂ ਪੰਜ ਜਥੇਬੰਦੀਆਂ ਬਣਾਈਆਂ ਜਾਂਦੀਆਂ ਨੇ, ਪੰਥ ਨੂੰ ਬੁੱਢੇ ਦਲ ਤੇ ਤਰਨੇ ਦਲ ਦੇ ਰੂਪ ਵਿੱਚ ਵੰਡਿਆ ਜਾਂਦਾ, ਤੇ ਸਭ ਤੋਂ ਪਹਿਲਾਂ ਫੈਸਲਾ ਭਾਈ ਮਨੀ ਸਿੰਘ ਜੀ ਕੋਲੋਂ ਲਿਆ ਜਾਂਦਾ ਕਿ ਤੁਸੀਂ ਕੀ ਵਿਚਾਰ ਪੇਸ਼ ਕਰਦੇ ਹੋ, ਤੇ ਭਾਈ ਮਨੀ ਸਿੰਘ ਜੀ ਪੰਥ ਦੇ ਵਿਚਕਾਰ ਬਹਿ ਕੇ ਸਭ ਤੋਂ ਉੱਚੇ ਆਸਣ ਤੇ ਬਹਿ ਕੇ ਸਭ ਨੂੰ ਦੱਸਦੇ ਨੇ ਪੰਥ ਨੂੰ ਕਿ ਖਾਲਸਾ ਜੀ ਆਪਾਂ ਇਸ ਤਰ੍ਹਾਂ ਕਰ ਲਈਏ, ਇਹ ਮਰਿਆਦਾ ਇਸ ਤਰ੍ਹਾਂ ਪਾੜ ਲਈਏ। ਕਿਉਂਕਿ ਪੂਰਨ ਮਤ ਦੇ ਧਾਰਨੀ ਨੇ ਭਾਈ ਮਨੀ ਸਿੰਘ ਜੀ, ਉਹ ਨੇ ਜਿਨ੍ਹਾਂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਕੋਲੋਂ ਖੰਡੇ ਦੀ ਪੌਲ ਛਕੀ ਹੈ, ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦੀ ਸ਼ਰਨ ਦੇ ਵਿੱਚ ਇਹਨਾਂ ਦੇ ਦਾਦਾ ਜੀ ਭਾਈ ਬੱਲੂ ਜੀ ਇਹਨਾਂ ਨੂੰ ਲੈ ਕੇ ਸਤਿਗੁਰਾਂ ਦੇ ਚਰਣਾਂ ਵਿੱਚ ਹਾਜ਼ਰ ਹੋਏ ਸਨ।
ਸਹਿਨਸ਼ੀਲ ਉਹ ਦਿਲ ਕੋ ਸੂਰੋ,
ਔਰ ਮਹਾਨ ਸਹਿਨਸ਼ੀਲ ਨੇ, ਕਿ ਸਹਿਨਸ਼ੀਲਤਾ ਦਾ ਪਤਾ ਲੱਗ ਜਾਏਗਾ ਕਿ ਕਿਤਨੀ ਸਹਿਨਸ਼ੀਲਤਾ। ਜੇ ਜਲਾਦ ਗੁੱਟ ਤੋਂ ਹੱਥ ਵੱਢਣ ਲੱਗਦਾ ਤੇ ਉਂਗਲ ਦਾ ਪੂਟਾ ਅੱਗੇ ਕਰਕੇ ਕਹਿੰਦੇ ਨੇ ਬੰਦ ਇੱਥੋਂ ਸ਼ੁਰੂ ਹੁੰਦਾ, ਇੱਥੋਂ ਕੱਟ। ਔਰ ਸਹਿਨਸ਼ੀਲਤਾ ਇਤਨੀ ਕਿ ਰੰਚਕ ਭਰ ਵੀ ਮੁਖਾਰ ਬਿੰਦ ਤੋਂ ਸੀ ਤੱਕ ਨਹੀਂ ਉਚਾਰੀ ਭਾਈ ਮਨੀ ਸਿੰਘ ਜੀ ਨੇ, ਸੀ ਤੱਕ ਆਪਣੇ ਮੁੱਖੋਂ ਨਹੀਂ ਉਚਾਰਨ ਕੀਤੀ। ਚਾਹੁੰਦੇ ਤੇ ਕੱਖ ਦੇ ਫੋਰ ਦੇ ਵਿੱਚ ਉਹਨਾਂ ਮਲੇਛਾਂ ਨੂੰ ਖਤਮ ਕਰ ਸਕਦੇ ਨੇ, ਐਸੀ ਅਜ਼ਮਤ ਦੇ ਧਾਰਨੀ ਵੀ ਨੇ, ਐਸੀ ਕਰਾਮਾਤ ਦੇ ਧਾਰਨੀ ਵੀ ਨੇ, ਐਸੀ ਕਲਾ ਦੇ ਵੀ ਧਾਰਨੀ ਨੇ, ਪਰ ਸਹਿਨਸ਼ੀਲਤਾ ਐਸੀ ਕਿ ਅਜਰ ਨੂੰ ਜਰਨ ਦੀ ਅਵਸਥਾ ਦੀ ਇੱਕ ਮਿਸਾਇਲ ਕਾਇਮ ਕੀਤੀ ਭਾਈ ਮਨੀ ਸਿੰਘ ਜੀ ਨੇ। ਇਹੋ ਜਿਹੇ ਮਹਾਨ ਸ਼ਹੀਦ ਜੋ ਸਹਿਨਸ਼ੀਲ, ਉਹ ਦਿਲ ਕੋ ਸੂਰੋ, ਦਿਲ ਦੇ ਸੂਰਮੇ ਵੀ ਨੇ, ਦਿਲ ਦੇ ਸੂਰਮੇ ਵੀ ਹਨ।
ਕਰਮੀ ਧਰਮੀ ਭਗਤ ਗਿਆਨੀ,
ਮਹਾਨ ਕਰਮੀ ਵੀ ਨੇ, ਜਿਹੜੇ ਕਰਮ ਗੁਰੂ ਸਾਹਿਬ ਨੇ ਕਹੇ ਨੇ ਨਿਤ ਕਰਮ, ਉਹ ਅਖੀਰਲੇ ਸਾਹ ਤੱਕ ਨਿਭਾਏ ਨੇ ਨਿਤ ਕਰਮ। ਜਦੋਂ ਆਪਾਂ ਨਿਤਨੇਮ ਕਹਿੰਦੇ ਹਾਂ, ਉਸ ਨਿਤ ਕਰਮ ਦਾ ਜਿਸਦਾ ਜ਼ਿਕਰ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਨੇ ਗੁਰੂ ਰਾਮਦਾਸ ਸਾਹਿਬ ਨੇ ਕੀਤਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਧਿਆਏ, ਇਹ ਨਿਤ ਕਰਮ ਦੇ ਧਾਰਨੀ ਹਨ। ਔਰ ਧਰਮੀ ਹਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਲੋਕ ਤਾਂ ਧਰਮੀ ਹੋਣ ਦਾ ਪਖੰਡ ਹੀ ਕਰਦੇ ਨੇ ਪਰ ਜੇ ਕਿਸੇ ਨੇ ਪੂਰਨ ਤੌਰ ਤੇ ਕਿਸੇ ਧਰਮੀ ਨੂੰ ਵੇਖਣਾ ਤਾਂ ਭਾਈ ਮਨੀ ਸਿੰਘ ਜੀ ਨੂੰ ਵੇਖੋ ਉਹ ਧਰਮੀ ਵੀ ਹਨ ਮਹਾਨ ਧਰਮ ਦੇ ਧਾਰਨੀ ਵੀ ਹਨ ਭਗਤ ਗਿਆਨੀ ਭਗਤੀ ਦੇ ਰੰਗ ਵਿੱਚ ਵੀ ਰੰਗੇ ਹੋਏ ਨੇ ਔਰ ਅਸਲ ਵਿੱਚ ਬ੍ਰਹਮ ਗਿਆਨੀ ਨੇ ਜਿਹੜੀ ਪਰਿਭਾਸ਼ਾ ਮਹਾਰਾਜ ਜੀ ਨੇ ਦੱਸੀ ਹੈ ਨਾ ਸੁਖਮਣੀ ਸਾਹਿਬ ਚ ਬ੍ਰਹਮ ਗਿਆਨੀ ਦੀ ਕਿ ਬ੍ਰਹਮ ਗਿਆਨੀ ਕਿਸ ਤਰ੍ਹਾਂ ਦਾ ਹੁੰਦਾ ਭਾਈ ਸਾਹਿਬ ਨੇ ਪ੍ਰਤੱਖ ਪ੍ਰੈਕਟੀਕਲ ਕਰਕੇ ਵਿਖਾਇਆ ਜਦੋਂ ਪੂਰਾ ਬੰਦ ਬੰਦ ਕੱਟਿਆ ਗਿਆ ਉਸ ਵੇਲੇ ਰਸਨਾ ਤੋਂ ਇਹ ਬੋਲ ਸਨ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪਿੱਖ ਇੱਕ ਸਬਿਨ ਕੋਏ ਨਾਨਕ ਇਹੋ ਲੱਛਣ ਬ੍ਰਹਮ ਗਿਆਨੀ ਹੋਏ ਇਹ ਬ੍ਰਹਮ ਗਿਆਨ ਦੀ ਐਸੇ ਬ੍ਰਹਮ ਗਿਆਨ ਦੀ ਅਵਸਥਾ ਚ ਟਿਕੇ ਹੋਏ ਮਹਾਨ ਬ੍ਰਹਮ ਗਿਆਨੀ ਵੀ ਹਨ
ਸਤਿਗੁਰ ਬਚਨ ਪਰ ਮਤ ਠਾਨੇ
ਜਿਨ੍ਹਾਂ ਨੇ ਗੁਰੂ ਦੇ ਬਚਨਾਂ ਦੇ ਉੱਤੇ ਆਪਣਾ ਅਕੀਦਾ ਰੱਖਿਆ ਖਾਲਸਾ ਜੀ ਸ੍ਰੀ ਦਸਮ ਗ੍ਰੰਥ ਸਾਹਿਬ ਨੂੰ ਇੱਕ ਜਗ੍ਹਾ ਤੇ ਇਕੱਠਾ ਕੀਤਾ ਭਾਈ ਮਨੀ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਰੂਪ ਲਿਖੇ ਤੋ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਮਹਾਨ ਲਿਖਾਰੀ ਵੀ ਨੇ ਔਰ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਜਿਨ੍ਹਾਂ ਨੇ ਆਪਣੀ ਪੂਰਨ ਮਤ ਪੂਰਨ ਨਿਸ਼ਚਾ ਪੂਰਨ ਭਰੋਸਾ ਰੱਖਿਆ ਹੈ
ਉੱਤੇ ਸਤਿਗੁਰ ਜੋ ਰਹਿਤ ਹਜ਼ੂਰ
ਕਹਿੰਦੇ ਜਿਨ੍ਹਾਂ ਦੀ ਜਿਹੜੇ ਸਤਿਗੁਰਾਂ ਦੇ ਹਜ਼ੂਰ ਚ ਰਹਿਣ ਵਾਲੇ ਮਹਾਰਾਜ ਜੀ ਦੇ ਸੰਗੀ ਸਿੰਘ ਸਨ
ਜਿਸ ਕਰ ਭਇਓ ਸਤਿਗੁਰ ਮਤ ਪੂਰ
ਭਾਈ ਸਾਹਿਬ ਜੀ ਗੁਰੂ ਸਾਹਿਬ ਦੇ ਹਜ਼ੂਰ ਰਹੇ ਨੇ ਕਲਗੀਧਰ ਦੀ ਸੰਗਤ ਵਿਚ ਰਹੇ ਨੇ ਵੇਖੋ ਸੱਤਵੇਂ ਪਾਤਸ਼ਾਹ ਦੇ ਸਮੇਂ ਗੁਰੂ ਘਰ ਆ ਗਏ ਸੱਠਵੇਂ ਨੌਵੇਂ ਦਸਵੇਂ ਪਾਤਸ਼ਾਹ ਤੱਕ ਮਹਾਰਾਜ ਜੀ ਦੇ ਨਾਲ ਰਹੇ ਤੋ ਇਸ ਕਰਕੇ ਪੂਰਨ ਤੌਰ ਤੇ ਗੁਰਮਤ ਦਾ ਗਿਆਨ ਹੈ ਕਿ ਗੁਰਮਤ ਕੀ ਕਹਿੰਦੀ ਹੈ ਹਰ ਇੱਕ ਕੰਮ ਦੇ ਉੱਤੇ ਗੁਰਮਤ ਦੇ ਫੈਸਲੇ ਦੀ ਮੋਹਰ ਲਾਉਂਦੇ ਹਨ
ਉਹ ਸਤਿਗੁਰ ਕੱਚ ਜੂਠੋ ਖਾਇਓ ਤਾਂ ਤੇ ਹੱਠੀਆ
ਸਤਨਾਮ ਸ੍ਰੀ
ਵਾਹਿਗੁਰੂ
ਭਾਈ ਮਨੀ ਸਿੰਘ ਨੇ ਕਲਗੀਧਰ ਪਾਤਸ਼ਾਹ ਦੀ ਥਾਲੀ ਚੋਂ ਸੀਤ ਪ੍ਰਸ਼ਾਦ ਛਕਿਆ ਸੀ ਦਸਵੇਂ ਪਾਤਸ਼ਾਹ ਲੰਗਰ ਛਕਦੇ ਸੀ ਨਾ ਕਈ ਵਾਰ ਭਾਈ ਸਾਹਿਬ ਕਹਿੰਦੇ ਮਹਾਰਾਜ ਆਪਣਾ ਸੀਤ ਪ੍ਰਸ਼ਾਦ ਮੈਨੂੰ ਦੇ ਦਿਓ ਤੇ ਮਹਾਰਾਜ ਜੀ ਦੇ ਥਾਲ ਚੋਂ ਗੁਰਦੇਵ ਦਾ ਸੀਤ ਪ੍ਰਸ਼ਾਦ ਭਾਈ ਮਨੀ ਸਿੰਘ ਨੇ ਛਕਿਆ ਸੀ ਇਸੇ ਕਰਕੇ ਉਹਨਾਂ ਅੰਦਰ ਹੱਠ ਸੀ ਅੜਨ ਦੀ ਬਿਰਤੀ ਵੀ ਸੀ ਜਰਵਾਣੇ ਦੇ ਨਾਲ ਅੜ ਗਏ ਕਰ ਲੈ ਜੋ ਤੂੰ ਕਰਨਾ ਮੈਂ ਆਪਣਾ ਸਿੱਖੀ ਧਰਮ ਨਹੀਂ ਤਿਆਗਣਾ ਮੈਂ ਆਪਣਾ ਧਰਮ ਨਹੀਂ ਤਿਆਗਣਾ ਇਹ ਜਿਹੜੀ ਬਿਰਤੀ ਭਾਈ ਮਨੀ ਸਿੰਘ ਅੰਦਰ ਆਈ ਹੈ ਇਹ ਕਲਗੀਧਰ ਪਾਤਸ਼ਾਹ ਦਾ ਜੂਠਾ ਖਾ ਕੇ ਦਸਵੇਂ ਪਾਤਸ਼ਾਹ ਦਾ ਸੀਤ ਪ੍ਰਸ਼ਾਦ ਛੱਕ ਕੇ ਆਈ ਹੈ
ਸਿੱਖਣ ਕੋ ਸੋ ਸਿੱਖੀ ਦਿੜਾਵੇ
ਸਿੱਖਾਂ ਨੂੰ ਸਿੱਖੀ ਦ੍ਰਿੜ ਕਰਾਉਂਦੇ ਨੇ ਭਾਈ ਮਨੀ ਸਿੰਘ ਜੀ ਨੇ ਬੜਾ ਅੰਮ੍ਰਿਤ ਸੰਚਾਰ ਕੀਤਾ ਗੁਰਬਾਣੀ ਦੀ ਪੜਾਉਣ ਦੀ ਵਿਦਿਆ ਜਿਹੜੀ ਅੰਮ੍ਰਿਤਸਰ ਸਾਹਿਬ ਟਕਸਾਲ ਚੱਲਦੀ ਹੈ ਜਿਹਨੂੰ ਸੱਤੋ ਵਾਲੀ ਗਲੀ ਦੀ ਟਕਸਾਲ ਕਹਿੰਦੇ ਆ ਉਹ ਟਕਸਾਲ ਵੀ ਭਾਈ ਮਨੀ ਸਿੰਘ ਜੀ ਨੇ ਚਲਾਈ ਹੋਈ ਹੈ
ਸਿੱਖਿਓ ਚੁੱਕੈ ਤਿਸ ਤਨਖਾਹ ਲਾਵੇ
ਅਗਰ ਕੋਈ ਭੁੱਲ ਚੁੱਕ ਕਰਦਾ ਤਾਂ ਭਾਈ ਮਨੀ ਸਿੰਘ ਜੀ ਉਹਨੂੰ ਤਨਖਾਹ ਵੀ ਲਾਉਂਦੇ ਹਨ
ਬੀਜ ਬੀਜੇ ਵੈ ਗੁਰਮਤ ਲਾਵੇ
ਗੁਰਮਤ ਦਾ ਬੀਜ ਬੀਜਦੇ ਭਾਈ ਮਨੀ ਸਿੰਘ ਜੀ
ਚਾਰ ਵਰਨ ਕੋ ਸਿੱਖੀ ਦਿੜਾਵੇ
ਚੌਂ ਵਰਨਾਂ ਨੂੰ ਸਿੱਖੀ ਦ੍ਰਿੜ ਕਰਾਉਂਦੇ ਭਾਈ ਮਨੀ ਸਿੰਘ ਜੀ
ਕਰ ਸਾਖੀ ਬੋ ਸਿੱਖਣ ਸੁਣਾਵੇ
ਜਦੋਂ ਸੰਗਤ ਸਿੰਘ ਬਹਿ ਜਾਂਦੇ ਉਹਨਾਂ ਨੂੰ ਇਤਿਹਾਸ ਸੁਣਾਉਂਦੇ ਗੁਰੂ ਸਾਹਿਬਾਂ ਦਾ ਵੱਡਿਆਂ ਸਤਿਗੁਰਾਂ ਦੀਆਂ ਸਾਖੀਆਂ ਮਹਾਰਾਜ ਜੀ ਦਾ ਜੀਵਨ ਸਿੱਖਾਂ ਨੂੰ ਸੁਣਾਉਂਦੇ ਨੇ
ਕਛ ਗੁਰ ਕਈ ਕੱਚ ਮਨ ਤੇ ਲਾਵੇ
ਜਿਹੜੀ ਪਹਿਲਾਂ ਸਤਿਗੁਰਾਂ ਦੇ ਕਹੇ ਬਚਨ ਨੇ ਉਹ ਸੁਣਾਉਂਦੇ ਨੇ ਕੁਝ ਜੋ ਆਪ ਅਨੁਭਵ ਕੀਤਾ ਭਾਈ ਮਨੀ ਸਿੰਘ ਜੀ ਨੇ ਆਪਣੇ ਹਿਰਦੇ ਵਿਚ ਉਹ ਵੀ ਖਾਲਸੇ ਨੂੰ ਸਿੰਘਾਂ ਨੂੰ ਸੁਣਾਉਂਦੇ ਹਨ
ਦੋਹੇਰਾ ਮਾਤਾ ਭੇਜਿਓ ਤੇ ਸਹਿ ਕੋ ਦਿੱਲੀ ਤੇ ਸਮਝਾਏ
ਦਿੱਲੀ ਤੋਂ ਖਾਲਸਾ ਜੀ ਜਦੋਂ ਆਨੰਦਪੁਰ ਸਾਹਿਬ ਛੱਡਿਆ ਮਹਾਰਾਜ ਜੀ ਨੇ ਉਦੋਂ ਭਾਈ ਮਨੀ ਸਿੰਘ ਜੀ ਹੋਣਾ ਦੀ ਡਿਊਟੀ ਲਾਈ ਸੀ ਮਾਤਾ ਜੀ ਹੋਣਾ ਨੂੰ ਦਿੱਲੀ ਲਿਜਾਣ ਦੀ ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਦੇਵਾਂ ਜੀ ਤੋ ਮਾਤਾ ਜੀ ਨੇ ਡਿਊਟੀ ਲਾਈ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਕਿ ਤੁਸੀਂ ਸ੍ਰੀ ਦਰਬਾਰ ਸਾਹਿਬ ਜਾ ਕੇ ਸੇਵਾ ਕਰੋ
ਅੰਮ੍ਰਿਤ ਸਰ ਚੜ੍ਹਦੀ ਚੜ੍ਹੈ ਸਿੱਖਣ ਜਾਏ ਖੁਆਏ
ਔਰ ਸ੍ਰੀ ਅੰਮ੍ਰਿਤਸਰ ਸਾਹਿਬ ਜਿੰਨਾ ਚੜਾਵਾ ਹੁੰਦਾ ਹੈ ਉਹਦੀ ਤੁਸੀਂ ਯੋਗ ਢੰਗ ਨਾਲ ਜਾ ਕੇ ਵਰਤੋਂ ਕਰੋ ਉਹ ਕਥਾ ਭਾਈ ਮਨੀ ਸਿੰਘ ਜੀ ਦੇ ਜੀਵਨ ਸੰਬੰਧੀ ਆਪਾਂ ਹੋਰ ਅਗਲਿਆਂ ਪ੍ਰਸੰਗਾਂ ਚ ਵਿਚਾਰਾਂਗੇ